ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਨ ਇਸ਼ਾ ਦਾਨ ਕਰਨ ਸਰਬਤਰ ਆਸਾ ਪੂਰਣ ਹੈ ਖੰਡਨ ਕਲ ਕਲੇਸ਼ ਪ੍ਰਭ ਸਿਮਰ ਨਾਨਕ ਨਹ ਦੂਰ ਨਹ ਮਨ ਇਸ਼ਾ ਦਾਨ ਕਰਨ ਸਰਬਤਰ ਆਸਾ ਪੂਰਣ ਹੈ ਖੰਡਨ ਕਲ ਕਲੇਸ਼ ਪ੍ਰਭ ਸਿਮਰ ਨਾਨਕ ਨਹ ਦੂਰ ਨਹ ਹਬ ਰੰਗ ਮਾਣ ਹੈ ਜਿਸ ਸੰਗ ਤੈ ਸਿਉ ਲਾਈਐ ਨੇਹੋ ਸੋ ਸਹੁ ਬਿੰਦ ਨਾ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹੋ ਪੌੜੀ ਜੀਉ ਪ੍ਰਾਨ ਤਨ ਧਨ ਦੀਆ ਦੀਨੇ ਰਸ ਭੋਗ ਗ੍ਰਹਿ ਮੰਦਰ ਰਥ ਅਸ ਦੀਏ ਰਚ ਭਲੇ ਸੰਜੋਗ ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ ਸਾਧ ਸੰਗ ਹਰ ਗੁਣ ਰਮੋ ਬਿਨਸੇ ਸਭ ਰੋਗ ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ ਸਾਧ ਸੰਗ ਹਰ ਗੁਣ ਰਮੋ ਬਿਨਸੇ ਸਭ ਰੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਪ ਸਰਬੱਤ ਸੰਗਤਾਂ ਵੱਡਿਆਂ ਭਾਗਾਂ ਵਾਲੇ ਹੋ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀਆਂ ਭਰਨ ਦੇ ਲਈ ਆਪ ਸੰਗਤਾਂ ਇਕੱਤਰ ਹੋਏ ਹੋ। ਪ੍ਰਤੱਖ ਹਰ ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ 11ਵੇਂ ਸਰੂਪ ਸ਼ਬਦ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸੁਸ਼ੋਭਿਤ ਹੋ ਕਰਕੇ ਜਿੱਥੇ ਸਮੁੱਚੀ ਕਾਇਨਾਤ ਨੂੰ ਦਰਸ਼ਨ ਦੀਦਾਰੇ ਬਖਸ਼ਦੇ ਹਨ, ਉੱਥੇ ਹੀ ਸਾਡੇ ਜੀਵਨ ਨੂੰ ਸਫਲਿਆਂ ਕਰਨ ਦੇ ਲਈ ਆਪਣਾ ਪਵਿੱਤਰ ਫੁਰਮਾਨ ਮੁਖਵਾਕ ਸਾਡੀ ਝੋਲੀ ਪਾਉਂਦੇ ਹਨ। ਆਓ 5ਵੇਂ ਗੁਰੂ ਨਾਨਕ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਵਿੱਤਰ ਅਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਉਸ ਅਗੰਮੀ ਵਾਕ ਦੀ ਕਥਾ ਵਿਚਾਰ ਦੇ ਨਾਲ ਜੁੜ ਕਰਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕਾ ਮਨ ਇਸ਼ਾ ਦਾਨ ਕਰਨ ਸਰਬਤਰ ਆਸਾ ਪੂਰਣ ਹੈ।
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਜੈਤ ਸ੍ਰੀ ਮਹੱਲਾ ਪੰਜਵਾਂ ਵਾਰ ਸਲੋਕਾਂ ਨਾਲ ਇਸ ਬਾਣੀ ਦੇ ਅੰਦਰ ਸਮੁੱਚੀ ਕਾਇਨਾਤ ਦੇ ਲਈ ਫੁਰਮਾਨ ਕਰਦੇ ਨੇ। ਇਹ ਜੈਤ ਸ੍ਰੀ ਕੀ ਵਾਰ ਦਾ ਤੀਸਰਾ ਸਲੋਕ ਹੈ ਅਤੇ ਪੌੜੀ ਹੈ। ਦੀਨ ਦੁਨੀਆ ਦੇ ਮਾਲਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜੋ ਨਾਨਕ ਨਿਰੰਕਾਰੀ ਸੱਚੇ ਪਾਤਸ਼ਾਹ ਇਸ ਦੁਨੀਆ ਦੇ ਅੰਦਰ ਉਸ ਨਿਰਗੁਣ ਸਰੂਪ ਪਰਮਾਤਮਾ ਦੇ ਨਾਲ ਸਮੁੱਚੀ ਮਾਨਵਤਾ ਨੂੰ ਜੋੜਨ ਦੇ ਲਈ ਇਸ ਦੁਨੀਆ 'ਤੇ ਆਗਾਜ਼ ਧਾਰਦੇ ਨੇ, ਉਸੇ ਹੀ ਪ੍ਰਥਾ ਨੂੰ ਅੱਗੇ ਤੋਰਦਿਆਂ ਹੋਇਆਂ ਇੱਕ ਨਿਰਗੁਣ ਦੇ ਅਕਾਲ ਪੁਰਖ ਦੇ ਉਪਾਸ਼ਕ ਬਣਾਉਣ ਦੇ ਲਈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਇਸ ਸਲੋਕ ਦੇ ਵਿੱਚ ਜੋ ਉਸ ਅਕਾਲ ਪੁਰਖ ਦੇ ਸਾਡੇ 'ਤੇ ਅਹਿਸਾਨ ਨੇ, ਜੋ ਸਾਡੀ ਝੋਲੀ ਉਹ ਦਾਤਾਂ ਪਾਉਂਦਾ ਹੈ, ਸਾਡੀਆਂ ਇੱਛਾਵਾਂ ਦੀ ਪੂਰਤੀ ਕਰਨ ਵਾਲਾ ਜੋ ਪਰਮਾਤਮਾ ਹੈ, ਕਿਸ ਤਰ੍ਹਾਂ ਇਹ ਦੁਰਲੱਭ ਦੇਹੀ ਸਾਨੂੰ ਬਖਸ਼ੀ ਹੈ, ਬੜੇ ਅਹਿਸਾਨ ਜੀਵਨ ਕਾਲ ਵਿੱਚ ਉਹ ਸਾਡੇ 'ਤੇ ਕਰਨ ਵਾਲਾ ਪਰਮਾਤਮਾ ਹੈ, ਉਹਦੀਆਂ ਦਾਤਾਂ ਨੂੰ ਯਾਦ ਕਰੋ, ਯਾਦ ਕਰਕੇ ਉਹਦਾ ਗੁਣ ਗਾਇਨ ਕਰੋ। ਇਹੀ ਉਪਦੇਸ਼ ਇਸ ਸਲੋਕ ਔਰ ਪੌੜੀ ਦੇ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਸਮੁੱਚੀ ਕਾਇਨਾਤ ਲਈ ਬਖਸ਼ਦੇ ਨੇ। ਮਨ ਇੱਛਾ ਦਾਨ ਕਰਨ, ਦਾਨ ਤੋਂ ਭਾਵ ਦੀਨ ਦੁਨੀਆ ਦੇ ਮਾਲਕ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਇੱਥੇ ਫਰਮਾਉਂਦੇ ਨੇ, ਸਾਡੇ ਮਨ ਦੇ ਵਿੱਚ ਬੜੀਆਂ ਇੱਛਾਵਾਂ ਨੇ, ਬੜੀਆਂ ਮੰਗਾਂ ਨੇ, ਬੜਾ ਕੁਝ ਪਰਮਾਤਮਾ ਦੇ ਪਾਸੋਂ ਮੰਗਦੇ ਹਾਂ। ਔਰ ਬਾਣੀ ਦਾ ਫੁਰਮਾਨ ਹੈ, ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾਂਕੈ ਵਸ ਹੈ ਕਾਮਧੇਨਾ। ਮਨ ਦੀਆਂ ਇੱਛਾਵਾਂ ਦੇ ਅਨੁਸਾਰ ਸਾਡੀਆਂ ਝੋਲੀਆਂ ਭਰਨ ਵਾਲਾ ਹੈ, ਸਾਨੂੰ ਦਾਨ ਕਰਨ ਵਾਲਾ ਹੈ, ਮਨ ਦੀਆਂ ਚਿਤਵਨੀਆਂ ਨੂੰ ਪੂਰਨਤਾ ਦਾ ਜਾਮਾ ਪਹਿਨਾਉਣ ਵਾਲਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਇੱਥੇ ਫਰਮਾਉਂਦੇ ਨੇ, ਜੋ ਵੀ ਤੇਰੇ ਮਨ ਦੀ ਇੱਛਾ ਹੈ, ਦੇਣ ਵਾਲਾ ਇੱਕ ਪਰਮਾਤਮਾ ਹੈ, ਉਹਦੇ ਤੋਂ ਲਹਿਦਾ ਕੋਈ ਦੇ ਨਹੀਂ ਸਕਦਾ, ਉਹਦੇ ਅੱਗੇ ਝੋਲੀਆਂ ਅੱਡਿਆ ਕਰ, ਤੈਨੂੰ ਖੈਰਾਤ ਦੇਵੇਗਾ, ਤੇਰੀਆਂ ਮੰਗਾਂ ਨੂੰ ਪੂਰਤੀ ਬਖਸ਼ੇਗਾ। ਦਾਨ ਕੀ ਹੈ? ਜਦੋਂ ਅਸੀਂ ਤਰਸ ਕੇ ਕੋਈ ਵਸਤੂ ਮੰਗਦੇ ਹਾਂ, ਤੜਪ ਕੇ ਕੋਈ ਦਾਤ ਮੰਗਦੇ ਹਾਂ, ਔਰ ਉਹ ਦਾਤਾ ਰੀਝ ਕੇ ਸਾਡੀ ਝੋਲੀ ਤਰਸ ਕਰਕੇ ਜੋ ਖੈਰਾਤ ਪਾ ਦਿੰਦਾ ਹੈ, ਜੋ ਸਾਡੀ ਝੋਲੀ ਦੇ ਵਿੱਚ ਵਸਤੂ ਪਾ ਦਿੰਦਾ ਹੈ, ਉਸ ਨੂੰ ਦਾਨ ਕਿਹਾ ਜਾਂਦਾ ਹੈ। ਦੂਸਰਾ ਭਾਵ ਦਾਨ ਦਾ ਡੰਨ ਵੀ ਹੈ, ਟੈਕਸ ਵੀ ਹੈ, ਇਹ ਵੀ ਤੈਅ ਹੈ। ਦੂਸਰਾ ਅਰਥ ਇਹਦਾ ਸਮਝਿਓ, ਪਹਿਲਾਂ ਤਾਂ ਇਹ ਹੈ ਵੀ ਜੋ ਵੀ ਤੁਸੀਂ ਮੰਗਦੇ ਹੋ ਗੁਰਮਤ ਅਨੁਸਾਰ ਉਹ ਝੋਲੀ ਭਰੇਗਾ। ਦੂਸਰਾ ਭਾਵ ਦਾਨ ਦਾ ਡੰਨ ਵੀ ਹੈ, ਅਗਰ ਕਰਮ ਮਾੜਾ ਹੋਇਆ, ਸਾਡੀ ਕਰਤੂਤ ਮਾੜੀ ਹੋਈ ਤੇ ਮਨ ਭਾਉਂਦਾ, ਜੋ ਉਸ ਨੂੰ ਭਾਵੇਗਾ ਉਹ ਸਾਨੂੰ ਡੰਨ ਵੀ ਦੇਵੇਗਾ, ਸਾਨੂੰ ਸਜ਼ਾ ਵੀ ਦੇਵੇਗਾ। ਹਉਮੈ ਡੰਨ ਸਹੈ, ਰਾਜਾ ਮੰਗੈ ਦਾਨ, ਇੱਥੇ ਦਾਨ ਲਫ਼ਜ਼ ਡੰਨ ਲਈ ਵੀ ਆਇਆ ਹੈ। ਖੈਰ, ਜਿੱਥੇ ਮਨ ਦੀਆਂ ਇੱਛਾਵਾਂ ਦੀ ਪੂਰਤੀ ਕਰਦਾ ਹੈ, ਜਿੱਥੇ ਕਰਮ ਅਨੁਸਾਰ ਡੰਨ ਦਿੰਦਾ ਹੈ, ਸਜ਼ਾ ਦਿੰਦਾ ਹੈ, ਉੱਥੇ ਜੇ ਦਾਨ ਫਾਰਸੀ ਵਿੱਚ ਪੜ੍ਹੋ ਤੇ ਦਾਨ ਦਾ ਮਤਲਬ ਹੈ ਦਾਨ ਹੈ ਅਨਾਜ, ਆ ਜਿਹੜੀ ਰੋਟੀ ਬੋਟੀ ਸਾਨੂੰ ਜੁੜਦੀ ਹੈ ਵੀ ਉਹਦੀ ਦਿੱਤੀ ਹੋਈ ਹੈ, ਇਹ ਵੀ ਸਾਨੂੰ ਉਹ ਪਰਮਾਤਮਾ ਅੰਨ ਬੀਜ ਇਹ ਬਖਸ਼ਣ ਵਾਲਾ ਹੈ। ਧਰਤੀ ਨਾ ਉਪਜਾਊ ਬਣਾਉਂਦਾ ਤੇ ਇਹ ਅਨਾਜ ਪੈਦਾ ਕਿੱਥੋਂ ਹੋ ਜਾਂਦਾ? ਇਹ ਸਾਰੀ ਖੇਡ ਉਸ ਦੀ ਵਰਤਾਈ ਹੋਈ ਹੈ। ਇੱਕ ਅਕਾਲ ਪੁਰਖ ਤੋਂ ਲੈਦਾ ਦਾਨ ਦਾ ਤਾਰਾ ਅਪਰ ਅਪਾਰਾ ਹੋਰ ਕੋਈ ਨਹੀਂ ਹੈ। ਦੁਨੀਆਂ 'ਤੇ ਸ਼ੋਭਾ ਪਾਉਣ ਵਾਲਾ ਸਭਨਾਂ ਨੂੰ ਦਾਨ ਦੇਣ ਵਾਲਾ ਇੱਕ ਅਕਾਲ ਪੁਰਖ ਹੈ। ਮਹਾਰਾਜ ਇੱਥੇ ਨਾਲ ਸਮਝਾਉਂਦੇ ਨੇ, ਮਨ ਇੱਛਾ ਦਾਨ ਕਰਨ ਸਰਵਤਰ ਆਸਾ ਪੂਰਨ ਹੈ। ਮਨ ਦੇ ਵਿੱਚ ਜੋ ਆਸ ਹੈ, ਉਮੰਗ ਹੈ, ਚਾਹ ਹੈ, ਇੱਛਾ ਹੈ, ਹਰ ਮਨ ਦੀ ਆਸਾ ਨੂੰ ਪੂਰਤੀ ਬਖਸ਼ਣ ਵਾਲਾ ਹੈ। ਯਾਦ ਰੱਖਿਓ, ਜਿੱਥੇ ਅਸੀਂ ਦੁਨਿਆਵੀ ਮੰਗਾਂ ਉਹਦੇ ਅੱਗੇ ਕਰਦੇ ਹਾਂ, ਕਿਸੇ ਨੂੰ ਲਵੇਰਾ ਚਾਹੀਦਾ, ਕਿਸੇ ਨੂੰ ਦੁੱਧ ਪੁੱਤ ਚਾਹੀਦਾ, ਧੀਆਂ ਚਾਹੀਦੀਆਂ, ਦੌਲਤਾਂ ਸ਼ੌਹਰਤਾਂ ਚਾਹੀਦੀਆਂ ਨੇ, ਕੁਝ ਉੱਥੇ ਐਸੇ ਨਾਮ ਰਸੀਏ ਨੇ ਜਿਹੜੇ ਕੇਵਲ ਇੱਕ ਅਕਾਲ ਪੁਰਖ ਦੇ ਦਿਦਾਰੇ ਮੰਗਦੇ ਨੇ, ਦੂਜੀ ਕੋਈ ਮੰਗ ਨਹੀਂ ਹੈ। ਉਹ ਜਾਣਦੇ ਨੇ ਜਿੱਥੇ ਰਾਜਾ ਆ ਗਿਆ ਦਾਤਾਂ ਪਿੱਛੇ ਹੀ ਆ ਜਾਂਦੀਆਂ ਨੇ, ਦਾਤਾਂ ਮੰਗੀਆਂ ਦਾਤਾਂ ਕਈ ਵਾਰ ਵਰਤ ਕੇ ਮੁਕਾ ਦਿੰਦੇ ਹੈ, ਪਰ ਜਿਨ੍ਹਾਂ ਦੇ ਘਰ ਵਿੱਚ ਰਾਜਾ ਹੋਵੇ ਉੱਥੇ ਦਾਤਾਂ ਸਦਾ ਹੀ ਰਹਿੰਦੀਆਂ ਨੇ। ਗੁਰੂ ਗ੍ਰੰਥ ਸਾਹਿਬ ਦਾ ਫੁਰਮਾਨ ਹੈ, ਆਸ ਪਿਆਸੀ ਮੈਂ ਫਿਰੋ। ਕੁਝ ਐਸੇ ਗੁਰਮੁਖ ਨੇ, ਆਸ ਪਿਆਸੀ ਮੈਂ ਫਿਰੋ ਕਬ ਪੇਖੋ ਗੋਪਾਲ, ਕੁਝ ਐਸੇ ਗੁਰਮੁਖ ਨੇ ਜਿਨ੍ਹਾਂ ਦੇ ਮਨ ਦੀ ਆਸ ਹੈ ਉਸ ਖੁਦਾ ਦੇ ਦਿਦਾਰੇ ਹੋ ਜਾਣ। ਆਈ ਸ਼ੈਲ ਬਿਹੋਲਡ ਮਾਈ ਲੋਰਡ, ਉਸ ਖੁਦਾ ਦੇ ਦਿਦਾਰੇ ਹੋ ਜਾਣ, ਦਰਸ਼ਨ ਹੋ ਜਾਣ। ਇਹ ਉਹਨਾਂ ਦੇ ਅੰਦਰ ਡਿਜ਼ਾਇਰ ਹੈ, ਇੱਛਾ ਹੈ, ਇੱਕ ਉਮੰਗ ਹੈ ਵੀ ਉਸ ਖਸਮ ਦੇ ਦਿਦਾਰੇ ਚਾਹੀਦੇ ਨੇ, ਅਕਾਲ ਪੁਰਖ ਦੇ ਦਰਸ਼ਨ ਚਾਹੀਦੇ ਨੇ। ਦੁਨਿਆਵੀ ਦਾਤਾਂ ਲਈ ਵੀ ਮੰਗ ਹੈ, ਪਰ ਪੂਰੀ ਉਹਨਾਂ ਦੀ ਹੁੰਦੀ ਹੈ ਜਿਹੜਾ ਕੇਵਲ ਇੱਕ ਅਕਾਲ ਪੁਰਖ ਤੋਂ ਆਸ ਰੱਖਦਾ ਹੈ। ਅਸੀਂ ਬੰਦਿਆਂ ਤਾਂ ਹੀ ਆਸ ਲਾਈ ਹੈ, ਜਗ ਜੀਵਨ ਪੁਰਖ ਤਿਆਗ ਹੈ ਮਾਨਸ ਸੰਧੀ ਆਸ। ਉਹਨਾਂ ਦੀ ਝੋਲੀ ਨਹੀਂ ਭਰੇਗੀ, ਉਹਨਾਂ ਨੂੰ ਦਿਦਾਰੇ ਨਹੀਂ ਦੇਵੇਗਾ ਜਿਹੜੇ ਬੰਦੇ ਤਾਂ ਹੀ ਆਸ ਲਾ ਕੇ ਬੈਠੇ ਹੋਏ ਨੇ, ਜਿਹੜੇ ਪਰਮਾਤਮਾ ਦੀ ਆਸ ਛੱਡ ਕੇ ਬੰਦੇ ਦੀ ਆਸ 'ਤੇ ਨੇ, ਬੰਦੇ ਦੇ ਹੋਪ 'ਤੇ ਟਿੱਕੇ ਹੋਏ ਨੇ। ਉਹਨਾਂ ਨੂੰ ਦਿਦਾਰੇ ਨਹੀਂ ਦਿੰਦਾ, ਦਾਤਾਂ ਨਹੀਂ ਦਿੰਦਾ, ਝੋਲੀਆਂ ਨਹੀਂ ਭਰਦਾ। ਇੱਕ ਮੰਗਤੇ ਦੇ ਕੋਲੋਂ ਮੰਗਿਆਂ ਕਦੇ ਝੋਲੀ ਨਹੀਂ ਭਰਦੀ, ਸਮੁੱਚੀ ਕਾਇਨਾਤ ਉਹਦੇ ਦਰ 'ਤੇ ਮੰਗਣ ਵਾਲੇ ਨੇ, ਮੰਗਤੇ ਨੇ। ਜਿਹੜਾ ਆਪ ਮੰਗਤਾ ਹੈ ਤੁਹਾਡੀਆਂ ਝੋਲੀਆਂ ਨਹੀਂ ਭਰ ਸਕਦਾ। ਅਗਰ ਇਹ ਆਸ ਹੈ ਖੁਦਾ ਦਿਦਾਰੇ ਦੇ ਦੇਵੇ, ਅਗਰ ਆਸ ਹੈ ਮਨ ਦੀਆਂ ਇੱਛਾਵਾਂ ਦੀ ਪੂਰਤੀ ਹੋ ਜਾਵੇ, ਅਗਰ ਆਸ ਹੈ ਆਸਾ ਪੂਰੀ ਹੋ ਜਾਵੇ, ਕਹਿੰਦੇ ਨੇ ਇੱਕ ਗੱਲ ਦਾ ਖਿਆਲ ਰੱਖੀ, ਹਰ ਇੱਕ ਇਨਸਾਨ ਦੀ ਆਸ ਨੂੰ ਮਨੋ ਚਿਤਾਰ ਦਵੀਂ, ਪੱਥਰਾਂ ਦੀ ਮੂਰਤ ਦੀ ਆਸ ਛੱਡ ਦਵੀਂ, ਦੇਵੀ ਦੇਵਤਿਆਂ ਪੀਰਾਂ ਪੈਗੰਬਰਾਂ ਰਹਿਬਰਾਂ ਦੀ ਆਸਾ ਛੱਡ ਦਵੀਂ। ਕਰਨਾ ਕੀ ਹੈ, ਆਸਾ ਸਭੇ ਲਾਹੇ ਕਹਿ, ਕਬਰਾਂ ਦੀ ਆਸ ਛੱਡ ਦਵੀਂ। ਜਿਹੜੇ ਕੁਝ ਦੇਹਧਾਰੀ ਗੁਰੂ ਬਣੇ ਬੈਠੇ ਨੇ ਉਹਨਾਂ ਦੀ ਆਸਾ ਛੱਡ ਦਵੀਂ। ਠੀਕ ਹੈ, ਬੰਦਗੀ ਵਾਲੇ ਸਤਪੁਰਸ਼ ਦਾ ਅਦਬ ਹੈ, ਪਰ ਜੇ ਕੋਈ ਦਾਵਾ ਕਰਕੇ ਬੈਠਾ ਹੈ ਉਹ ਗੁਰੂ ਹੈ, ਇਹਨਾਂ ਅਡੰਬਰ ਰਚੇ ਹੋਏ ਲੋਕਾਂ ਦੀ ਆਸਾ ਛੱਡ ਦਵੀਂ। ਆਸਾ ਸਭੇ ਲਾਹੇ ਕਹਿ, ਇੱਕਾ ਆਸ ਕਮਾਓ, ਇੱਕ ਅਕਾਲ ਪੁਰਖ ਦੀ ਆਸ 'ਤੇ ਟਿਕ ਜਾਵੀਂ, ਅਤੇ ਫਿਰ ਪੁੱਛੀ ਗੁਰੂ ਗੋਬਿੰਦ ਸਿੰਘ ਨੂੰ ਵੀ ਮਿਲਦਾ ਕੀ ਹੈ। ਜ਼ਫਰਨਾਮੇ ਦੇ ਬੋਲ ਨੇ, ਆਖਣ ਲੱਗੇ, ਅਮਾ ਬਖਸ਼ੋ ਬਖਸ਼ਿੰਦ ਵੋ ਦਸਤਗੀਰ। ਦਸਤ ਕਹਿੰਦੇ ਨੇ ਹੱਥ ਨੂੰ, ਅਤੇ ਗੀਰ ਦਾ ਮਤਲਬ ਹੈ ਫੜ ਲੈਣਾ। ਅਗਿਆਨਤਾ ਦੇ ਹਨੇਰੇ ਵਿੱਚ ਖੂਹ ਵਿੱਚ ਡੁੱਬਣ ਵਾਲਿਆਂ ਦਾ ਹੱਥ ਫੜ ਲੈਂਦਾ ਹੈ, ਅਗਿਆਨੀਆਂ ਦਾ, ਅਵਿਦਿਆ ਵਿੱਚ ਗਲਤਾਨ ਲੋਕਾਂ ਦਾ ਹੱਥ ਫੜ ਲੈਂਦਾ ਹੈ, ਦੁੱਖਾਂ ਵਿੱਚ ਡੁੱਬਿਆਂ ਦਾ ਹੱਥ ਫੜ ਲੈਂਦਾ ਹੈ, ਗਰੀਬੀ ਵਿੱਚ ਡੁੱਬਿਆਂ ਦਾ, ਕੰਗਾਲਤਾਈ ਵਿੱਚ ਡੁੱਬਿਆਂ ਦਾ, ਹਰ ਪ੍ਰਕਾਰ ਦੇ ਰੋਗ ਅਤੇ ਸੋਗਾਂ ਵਿੱਚ ਡੁੱਬਿਆਂ ਦਾ ਹੱਥ ਫੜ ਲੈਂਦਾ ਹੈ, ਤਾਂ ਦਸਤਗੀਰ ਕਿਹਾ ਉਸਨੂੰ। ਅਮਾ ਬਖਸ਼ੋ ਬਖਸ਼ਿੰਦ ਓ ਦਸਤਗੀਰ, ਰਜ਼ਾ ਬਖਸ਼ ਰੋਜ਼ੀ ਦੇ ਹੋ ਦਿਲ ਪਾਜ਼ੀਰ। ਪਾਜ਼ੀਰ ਕਹਿੰਦੇ ਨੇ ਮਨ ਭਾਉਂਦਾ, ਦਿਲ ਪਾਜ਼ੀਰ, ਜੋ ਦਿਲ ਨੂੰ ਪਾਜ਼ੀਰ ਪਸੰਦ ਹੈ ਭਾਉਂਦਾ ਹੈ, ਜਿੱਥੇ ਖੁਦਾ ਦਿਲ ਨੂੰ ਭਾਉਣ ਵਾਲਾ ਹੈ। ਰਜ਼ਾ ਬਖਸ਼ ਰੋਜ਼ੀ ਦੇ ਹੋ ਦਿਲ ਪਾਜ਼ੀਰ, ਦੁੱਖਾਂ ਦਲਿੱਦਰਾਂ ਦਾ ਨਾਸ਼ ਕਰਨ ਵਾਲਾ ਦਿਲ ਨੂੰ ਭਾਉਂਦੀ ਰੋਜ਼ੀ ਤੁਹਾਨੂੰ ਦਿੰਦਾ ਹੈ। ਜਦੋਂ ਇੱਕ ਦੀ ਆਸ 'ਤੇ ਟਿਕ ਜਾਓਗੇ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਅਮਾ ਬਖਸ਼ਦਾ ਹੈ, ਇਮਾਨ ਬਖਸ਼ਦਾ ਹੈ। ਅਮਾ ਬਖਸ਼ੋ ਬਖਸ਼ਿੰਦ ਓ ਦਸਤਗੀਰ, ਬਾਂਹ ਪਕੜਦਾ ਹੈ ਤੁਹਾਡੀ, ਦਾਤਾਂ ਬਖਸ਼ਦਾ ਹੈ, ਝੋਲੀਆਂ ਭਰਦਾ ਹੈ, ਪਰ ਬਕਾਇਦਾ ਸ਼ਰਤ ਇੱਕ ਹੈ ਵੀ ਜਦੋਂ ਸਾਰੀਆਂ ਅਸਾਂ ਛੱਡ ਦਿੱਤੀਆਂ, ਇੱਕ ਖਸਮ ਦੇ ਹੋ ਗਏ, ਗੁਰੂ ਨਾਨਕ ਦੇ ਦਰ ਤੇ ਝੁੱਕ ਗਏ, ਤੇ ਦੀਨ ਦੁਨੀਆ ਦੇ ਮਾਲਕ ਗੁਰੂ ਅਰਜਨ ਸਾਹਿਬ ਪਾਤਸ਼ਾਹ ਫਿਰ ਇਹ ਬਚਨ ਕਰਦੇ ਨੇ, ਮਨ ਇੱਛਾ ਦਾਨ ਕਰਨ, ਤੇਰੇ ਮਨ ਦੀਆਂ ਇੱਛਾਵਾਂ ਦੀ ਪੂਰਤੀ ਕਰੇਗਾ, ਮਨ ਭਾਉਂਦੇ ਤੈਨੂੰ ਉਹ ਦਾਨ ਬਖਸ਼ੇਗਾ। ਮਹਾਰਾਜ ਆਖਣ ਲੱਗੇ, ਸਰਬੱਤਰ ਆਸਾ ਪੂਰਨ ਹੈ, ਤੇਰੀਆਂ ਸਭੇ ਹੀ ਆਸਾਂ ਦੀ ਪੂਰਤੀ ਉਹ ਪਰਮਾਤਮਾ ਕਰ ਦੇਵੇਗਾ, ਜਦੋਂ ਕੇਵਲ ਉਹਦੇ ਦਰ ਦੇ ਉੱਤੇ ਝੋਲੀ ਅੱਡੇਗਾ। ਇਉਂ ਪਾਤਸ਼ਾਹ ਅੱਗੇ ਫੁਰਮਾਨ ਕਰਦੇ ਹਨ,
ਖੰਡਣ ਗਲ ਕਲੇਸ਼ ਹੈ, ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ।
ਅੱਛਾ, ਯਾਦ ਰੱਖਿਓ, ਸਾਡੇ ਜੀਵਨ ਵਿੱਚ ਬੜੇ ਝਗੜੇ ਨੇ, ਬੜੇ ਕਲੇਸ਼ ਨੇ, ਖੰਡਨ ਕਰਨਾ, ਕੱਟ ਦੇਣਾ, ਕਲਯੁਗ ਦਾ ਪ੍ਰਭਾਵ ਹੈ, ਕੱਲ ਦਾ ਪ੍ਰਭਾਵ ਹੈ, ਘਰ ਘਰ ਦੁੱਖਾਂ ਦੀ ਰੋਗਾਂ ਦੀ ਅੱਗ ਲੱਗੀ ਹੋਈ ਹੈ। ਯਾਦ ਰੱਖ, ਅਗਰ ਦੁੱਖਾਂ ਨੂੰ, ਰੋਗਾਂ ਨੂੰ, ਕਲੇਸ਼ਾਂ ਨੂੰ, ਪਾਪਾਂ ਨੂੰ ਨਾਸ਼ ਕਰਨ ਵਾਲੀ ਕੋਈ ਅਗਨੀ ਹੈ ਤੇ ਉਹ ਨਾਨਕ ਨਿਰੰਕਾਰੀ ਦੇ ਨਾਮ ਦੀ ਤੀਲੀ ਲਾਵੇਂਗਾ, ਫਿਰ ਦੁੱਖਾਂ ਦਲਿੱਦਰਾਂ ਕਲੇਸ਼ਾਂ ਦਾ ਨਾਸ਼ ਹੈ, ਨਹੀਂ ਤੇ ਨਹੀਂ। ਅਕਾਲ ਪੁਰਖ ਦੇ ਨਾਮ ਦੀ ਤੀਲੀ ਤੋਂ ਬਿਨਾਂ ਇਹ ਪੰਡਾਂ ਪਾਪ ਦੀਆਂ ਨਹੀਂ ਸੜ ਸਕਦੀਆਂ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਆਪਣੇ ਨਿਰਗੁਣ ਸਰੂਪ ਦੀ, ਅਕਾਲ ਪੁਰਖ ਦੀ ਵਡਿਆਈ ਕਰਦੇ ਹੋਏ ਸਾਨੂੰ ਦਰਸਾਉਂਦੇ ਨੇ, ਆਖਣ ਲੱਗੇ, ਯਾਦ ਕਰ, ਜਨਮਾਂ ਜਨਮਾਂਤਰਾਂ ਦੀ ਮੈਲ ਲਾ ਦੇਵੇਗਾ, ਯਾਦ ਕਰ ਉਸ ਨੂੰ, ਨਾਮ ਜਪ ਉਸ ਦਾ ਤੇਰੇ ਪਾਪਾਂ ਦਾ ਨਾਸ਼ ਕਰ ਦੇਵੇਗਾ, ਤੇਰੇ ਰੋਗਾਂ ਦਾ ਨਾਸ਼ ਕਰ ਦੇਵੇਗਾ, ਕਰੇਗਾ ਫਿਰ ਯਾਦ ਕਰੇਗਾ, ਉਸ ਪਰਮਾਤਮਾ ਨੂੰ ਸਿਮਰੇਗਾ, ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ। ਇਹ ਬੜਾ ਵੱਡਾ ਭੁਲੇਖਾ ਤੇਰੇ ਮਨ ਵਿੱਚ ਹੈ, ਦੂਰ ਰਹਿੰਦਾ ਹੈ, ਮਿਲਦਾ ਨਹੀਂ ਹੈ, ਕਹਿੰਦੇ ਤੇਰੇ ਤੋਂ ਦੂਰ ਹੈ ਹੀ ਨਹੀਂ ਹੈ, ਤੇਰੇ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨ ਵਾਲਾ ਕਹਿ ਰਵਿਦਾਸ ਹੱਥ ਪੈ ਨੇੜੇ, ਹੱਥ ਨਾਲੋਂ ਵੀ ਨੇੜੇ ਹੈ, ਤੇਰੇ ਅੰਦਰ ਸੁਭਾਏ ਮਾਨ ਹੈ, ਹੀ ਡਿਸਟਰੋਇਜ਼ ਪੇਨ ਐਂਡ ਸਫਰਿੰਗਸ, ਤੇਰੇ ਜੀਵਨ ਵਿੱਚੋਂ ਹਰ ਪੀੜਾ ਮਿਟਾ ਦੇਵੇਗਾ, ਹਰ ਰੋਗ ਮਿਟਾ ਦੇਵੇਗਾ, ਹਰ ਸੋਗ ਮਿਟਾ ਦੇਵੇਗਾ, ਜਿੰਨੇ ਵੀ ਦੁੱਖ ਕਲੇਸ਼ ਤੇਰੇ ਜੀਵਨ ਵਿੱਚ ਨੇ, ਮਿਟਾਉਣ ਵਾਲਾ ਕੌਣ ਹੈ, ਜਿਹਦੇ ਦਰ ਤੇ ਅੱਜ ਬੈਠੇ ਹੋ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚਾ ਪਾਤਸ਼ਾਹ, ਉਹਦੇ ਤੋਂ ਬਿਨਾਂ ਦੁੱਖਾਂ ਕਲੇਸ਼ਾਂ ਦਾ ਨਾਸ਼ ਨਹੀਂ ਹੁੰਦਾ, ਬਕਾਇਦਾ ਸ਼ਰਤ ਹੈ ਉਹਦੇ ਨਾਮ ਤੇ ਮੈਡੀਟੇਟ ਕਰਨਾ ਪੈਣਾ ਹੈ, ਉਹਦਾ ਸਿਮਰਨ ਕਰਨਾ ਪੈਣਾ ਹੈ। ਦੂਸਰਾ ਭਾਵ ਸਮਝਿਓ, ਕੱਲ ਦਾ ਮਤਲਬ ਹੈ ਕਲਪਨਾ, ਏਡਾ ਕੁ ਦਾਤਾਰ ਹੈ, ਦਿਆਲੂ ਹੈ, ਮੰਗਾਂ ਦੀ ਪੂਰਤੀ ਇਸ ਤਰ੍ਹਾਂ ਕਰਦਾ ਹੈ ਵੀ ਇੱਕ ਵਾਰ ਉਹਦੇ ਦਰ ਤੇ ਆ ਜਾਓ, ਏਡੀਆਂ ਝੋਲੀਆਂ ਭਰਦਾ ਹੈ, ਮੰਗਣਾ ਹੀ ਮੁੱਕ ਜਾਂਦਾ ਹੈ, ਕਲਪਨਾ ਹੀ ਮੁੱਕ ਜਾਂਦੀ ਹੈ, ਹੋਰ ਕਿਧਰੇ ਝੋਲੀਆਂ ਅੱਡਣੀਆਂ ਨਹੀਂ ਪੈਂਦੀਆਂ। ਇੱਥੇ ਧਿਆਨ ਦਿਓ, ਦੀਨ ਦੁਨੀਆ ਦੇ ਮਾਲਕ ਸਮਝਾਉਂਦੇ ਨੇ, ਕੱਲ ਕਲੇਸ਼ ਹੈ, ਕੱਲ ਦਾ ਮਤਲਬ ਕਲਪਨਾ ਵੀ ਹੈ ਤੇ ਕਲੇਸ਼ ਦਾ ਮਤਲਬ, ਕਲੇਸ਼ ਦਾ ਮਤਲਬ ਅਵਿਦਿਆ ਵੀ ਹੈ, ਅਗਿਆਨਤਾ ਵੀ ਹੈ, ਸੋਝੀ ਨਾ ਹੋਣੀ ਕਿਸੇ ਨੂੰ, ਅਵਿਦਿਆ ਵੀ ਨਾਸ਼ ਕਰਦਾ ਹੈ, ਕਲਪਨਾਵਾਂ ਇੱਛਾਵਾਂ ਵੀ ਖਤਮ ਕਰ ਦਿੰਦਾ ਹੈ, ਐਸਾ ਉਹ ਦਾਤਾਰ ਹੈ, ਦੂਰ ਨਹੀਂ ਹੈ, ਨੇੜੇ ਬੜਾ ਹੈ, ਨੇੜੇ ਸਮਝ ਕੇ ਉਸ ਨੂੰ ਸਿਮਰਿਆ ਕਰੋ। ਦੁੱਖ ਹਰਨ ਕਿਰਪਾ ਕਰਨ ਮੋਹਨ, ਦੁੱਖ ਹਰਨ ਹਰ ਲੈਂਦਾ ਹੈ, ਦੁੱਖਾਂ ਨੂੰ ਖੋ ਲੈਂਦਾ ਹੈ, ਕਿਰਪਾ ਕਰਨ ਮੋਹਨ, ਔਰ ਕਿਰਪਾ ਦਾ ਮੀਂਹ ਬਰਸਾ ਦਿੰਦਾ ਹੈ। ਕੱਲ ਕਲੇਸ਼ ਹੈ ਭੰਜਣਾ, ਕਲਯੁਗ ਦੇ ਸਾਰੇ ਹੀ ਕਲੇਸ਼ ਘਰੋਂ ਚੱਲਦੇ ਹੋ, ਬੜੇ ਕਲੇਸ਼ ਨੇ, ਬੜੇ ਵਿਘਨ ਨੇ ਰਸਤੇ ਵਿੱਚ, ਸਾਰਿਆਂ ਕਲੇਸ਼ਾਂ ਦਾ ਨਾਸ਼ ਕਰਨ ਵਾਲਾ ਉਹ ਸੱਚਾ ਪਾਤਸ਼ਾਹ ਹੈ, ਐਸੀਆਂ ਬਖਸ਼ਿਸ਼ਾਂ ਦਾ ਉਹ ਕੁੱਲ ਕਾਇਨਾਤ ਦਾ ਮਾਲਕ ਹੈ। ਪਰ ਯਾਦ ਰੱਖ, ਨੇੜੇ ਦੇਖੋ ਪਾਰ ਬ੍ਰਹਮ, ਨੇੜੇ ਹੈ ਤੇਰੇ, ਕੋਈ ਖਜੂਰ ਤੇ ਨਹੀਂ ਰਹਿੰਦਾ। ਕਈ ਜੋਗੀ ਨਾ ਖਜੂਰ ਤੇ ਪੁੱਠੇ ਲੜਕ ਕੇ ਬੰਦਗੀ ਕਰਨਗੇ ਵੀ ਕੰਮ ਔਖਾ ਕਰਨਾ, ਵੀ ਬੜੇ ਔਖੇ ਹੋਇਆ ਰੱਬ ਮਿਲਦਾ, ਤੇ ਕਿਸੇ ਨੇ ਟਿੱਚਰ ਕਰਤੀ ਵੀ ਜੋਗੀ ਜੀ ਮਰੂਦ ਦੇ ਰੁੱਖ ਤੇ ਚੜਿਆ ਨਹੀਂ ਮਿਲਦਾ, ਕਹਿੰਦੇ ਨਹੀਂ ਸੌਖਾ ਕੰਮ ਹੈ, ਦੁਨੀਆ ਪਿੱਛੇ ਨਹੀਂ ਲੱਗੇਗੀ, ਮਰੂਦ ਦਾ ਰੁੱਖ ਬਹੁਤਾ ਨਿੱਕਾ ਹੈ, ਖਜੂਰ ਤੇ ਚੜਾਂਗੇ ਤੇ ਉੱਦਾਂ ਹੀ ਬੱਲੇ ਬੱਲੇ ਹੋ ਜਾਣੀ ਵੀ ਬੜਾ ਤਪੱਸਵੀ ਹੈ, ਇੱਦਾਂ ਨਹੀਂ ਹੈ, ਖਜੂਰ ਤੇ ਵੀ ਰਹਿੰਦਾ ਹੈ ਤੇ ਰਹਿੰਦਾ ਮਰੂਦ ਦੇ ਰੁੱਖ ਤੇ ਵੀ ਹੈ, ਕੋਈ ਐਸੀ ਜਗ੍ਹਾ ਨਹੀਂ ਹੈ। ਹਰ ਜਗ੍ਹਾ ਦੇ ਉੱਤੇ ਹਰ ਜ਼ਰੇ ਦੇ ਵਿੱਚ ਸੰਤਨ ਕਹਿਓ ਪੁਕਾਰ, ਘੱਟ ਘੱਟ ਮੈਂ ਹਰ ਜੂ ਬਸ ਹੈ, ਸੰਤਨ ਕਹਿਓ ਪੁਕਾਰ ਹਰ ਜ਼ਰੇ ਦੇ ਵਿੱਚ ਮੌਜੂਦ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਮਿਲਦਾ ਨਹੀਂ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਤੇਰੇ ਪਾਸ ਹੈ, ਨੇੜੇ ਦੇਖੋ ਪਾਰ ਬ੍ਰਹਮ, ਉਹਨੂੰ ਸਦੀਵੀ ਨੇੜੇ ਵੇਖ, ਉਹਨੂੰ ਸਦੀਵੀ ਹਾਜ਼ਰ ਨਾਜ਼ਰ ਵੇਖ, ਜਿਵੇਂ ਰਵਿਦਾਸ ਜੀ, ਭਗਤ ਰਵਿਦਾਸ ਜੀ ਮਹਾਰਾਜ ਨੇ ਵੇਖਿਆ ਹੈ। ਫਿਰ ਕੀ ਕਰਨਾ ਹੈ? ਇੱਕ ਨਾਮ ਧਿਆਵੋ, ਫਿਰ ਉਹਦਾ ਹੀ ਨਾਮ ਧਿਆ, ਉਹਨੂੰ ਨੇੜੇ ਦੇਖ, ਉਹਦਾ ਹੀ ਸਿਮਰਨ ਕਰਿਆ ਕਰ, ਤੇਰੇ ਕਲ ਕਲੇਸ਼ ਸਾਰੇ ਹੀ ਨਾਸ਼ ਕਰੇਗਾ। ਦੀਨ ਦੁਨੀਆ ਦੇ ਮਾਲਕ ਨੇ ਇੱਕ ਬਚਨ ਕਿਹਾ ਹੈ, ਸਾਰਿਆਂ ਨੂੰ ਦਿਦਾਰੇ ਨਹੀਂ ਦਿੰਦਾ। ਕਥਾ ਕਰਨੀ ਸੌਖੀ ਹੈ, ਕਹਿ ਦਿੱਤਾ ਨੇੜੇ ਹੈ, ਸੁਣਨਾ ਵੀ ਸੌਖਾ ਹੈ, ਤੁਸੀਂ ਸਮਝ ਲਿਆ ਨੇੜੇ ਹੈ। ਤੁਹਾਡੇ ਮੇਰੇ ਵਰਗਿਆਂ ਚੋਂ, ਕਰੋੜਾਂ ਚੋਂ, ਪਰ ਉਹ ਕੋਈ ਵਿਰਲਾ ਹੁੰਦਾ ਹੈ ਜਿਹਨੇ ਨੇੜੇ ਵੇਖਿਆ ਹੋਵੇ। ਕਥਨੀ ਸੌਖੀ ਹੈ, ਸੁਣਨਾ ਵੀ ਸੌਖਾ ਹੈ। ਕਿਸੇ ਨੇ ਪੁੱਛਿਆ ਸੀ ਗੁਰੂ ਗ੍ਰੰਥ ਸਾਹਿਬ, ਕਹਿੰਦੇ ਉਹ ਸਾਰਿਆਂ ਦੇ ਨੇੜੇ ਹੈ, ਦਿਖਦਾ ਕਰੋੜਾਂ ਚੋਂ ਕਿਸੇ ਨੂੰ ਹੈ? ਕਹਿੰਦੇ ਖੋਜ ਹੈ ਕੋਟ ਅਸੰਖ ਬਹੁਤ ਅਨੰਦ ਕੈ। ਬੜੇ ਅਨੰਤ ਨੂੰ ਖੋਜ ਰਹੇ ਨੇ, ਬਹੁਤ ਅਨੰਤ ਕੈ, ਅਨੰਤ ਅਨੰਤ ਕਾਲ ਤੋਂ ਅਨੰਤ ਸਾਧੂ ਤਪਸਵੀ ਤੈਨੂੰ ਖੋਜ ਰਹੇ ਨੇ ਵੀ ਤੂੰ ਨੇੜੇ ਰਹਿਣਾ ਹੈ, ਜੁੱਗਾਂ ਜੁੱਗਾਂ ਤੋਂ ਖੋਜ ਰਹੇ ਨੇ ਤੂੰ ਨੇੜੇ ਰਹਿਣਾ ਹੈ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਦਿਦਾਰੇ ਉਸ ਨੂੰ ਦਿੰਦਾ ਹੈ ਜਿਸ ਬੁਝਾਏ ਆਪ ਨੇੜਾ, ਤੇ ਸਹੇ ਕਰੋੜਾਂ ਚੋਂ ਜਿਹਦੇ ਤੇ ਕਿਰਪਾ ਹੋਵੇ, ਆਪ ਚਾਹਵੇ ਤੇ ਦਿਦਾਰੇ ਦੇ ਦਿੰਦਾ ਹੈ, ਵਸਦਾ ਸਾਰਿਆਂ ਦੇ ਨੇੜੇ ਹੈ। ਕਿਸੇ ਵਿਰਲੇ ਨੇ ਪ੍ਰਗਟ ਕੀਤਾ ਹੈ, ਜਿਨ੍ਹਾਂ ਪ੍ਰਗਟ ਕਰ ਲਿਆ ਕਲ ਕਲੇਸ਼ ਹੈ, ਉਹਦੇ ਕਲਯੁਗ ਦੇ ਕਲੇਸ਼ ਦੁੱਖ ਦਲਿੱਦਰ ਸਾਰੇ ਨਸ਼ਟ ਹੋ ਜਾਂਦੇ ਹਨ।
ਸਭ ਰੰਗ ਮਾਣ ਹੈ ਜਿਸ ਸੰਗ ਤੈ ਸਿਉਂ ਲਾਈਐ ਨੇਹੋ।
ਜਿੰਨੇ ਵੀ ਜੀਵਨ ਕਾਲ ਦੇ ਵਿੱਚ ਰੰਗ ਮਾਣਦਾ ਹੈ ਨਾ, ਆਨੰਦ ਮਾਣਦਾ ਹੈ, ਗੁਰੂ ਅਰਜਨ ਸਾਹਿਬ ਕਹਿੰਦੇ ਉਹ ਤੇਰੇ ਸੰਗ ਹੈ, ਇਸ ਲਈ ਤੇਰੇ ਕੋਲ ਖੁਸ਼ੀਆਂ ਖੇੜੇ ਨੇ, ਇਸ ਲਈ ਤੇਰੇ ਕੋਲ ਤੇਰਾ ਪਰਿਵਾਰ ਹੈ, ਇਹ ਸਾਧਨ ਸਹੂਲਤਾਂ ਖੇੜੇ ਨੇ, ਆਨੰਦ ਹੈ ਤੇਰੇ ਕੋਲ। ਇੱਕ ਪਲ ਲਈ ਪਰਾਂ ਜੇ ਹੋ ਜਾਵੇ, ਇੱਕ ਪਲ ਲਈ ਸਰੀਰ ਦਾ ਸਾਥ ਛੱਡ ਦੇਵੇ, ਇੱਕ ਪਲ ਲਈ ਉਹ ਸਿਰ ਦਾ ਸਾਈਂ ਉਹ ਖਸਮ ਦੂਰ ਹੋ ਜਾਵੇ, ਤੇ ਬਾਣੀ ਦਾ ਫੁਰਮਾਨ ਹੈ ਇਹ ਤਨ ਖੇਹ ਵਿੱਚ ਮਿਲ ਜਾਂਦਾ ਹੈ, ਇਹਦੀ ਬਾਤ ਕੋਈ ਨਹੀਂ ਪੁੱਛਦਾ। ਜਿਹਨੂੰ ਕਦੇ ਉਂਗਲ ਦੇ ਕੇ, ਉਂਗਲ ਪਕੜਾ ਕੇ ਚੱਲਣਾ ਸਿਖਾਇਆ ਸੀ, ਇਸ ਦੇਹੀ ਵਿੱਚੋਂ ਜੁਦਾ ਕੀ ਹੋਇਆ? ਉਹ ਪਰਮਾਤਮਾ ਉਸ ਕਾਕੇ ਨੇ ਹੱਥੀਂ ਲਾਂਬੂ ਲਾ ਕੇ ਸਾੜਿਆ ਆਪਣੇ ਬਾਪੂ ਨੂੰ। ਜਿੰਨਾ ਚਿਰ ਤੇਰੇ ਅੰਦਰ ਤੇਰੇ ਸੰਗ ਤੇਰੇ ਪਾਸ ਮੌਜੂਦ ਸੀ, ਭਾਪਾ ਜੀ ਭਾਪਾ ਜੀ ਹੁੰਦੀ ਸੀ, ਪਿਤਾ ਜੀ ਪਿਤਾ ਜੀ ਹੁੰਦੀ ਸੀ, ਜੈ ਜੈਕਾਰ ਹੁੰਦੀ ਸੀ, ਆਪਣਾ ਕਹਿਣ ਵਾਲੇ ਅੱਜ ਲਾਂਬੂ ਵੀ ਤੈਨੂੰ ਆਪ ਹੀ ਲਾਉਂਦੇ ਨੇ। ਤੇਰੀ ਕਦਰ ਉਹਦੀ ਬਖਸ਼ੀ ਜੋਤ ਕਰਕੇ ਹੈ, ਉਹਦੇ ਬਖਸ਼ੇ ਸਵਾਸਾਂ ਕਰਕੇ ਹੈ, ਤੇਰੇ ਸੰਗ ਹੈ ਅਤੇ ਤੂੰ ਆਨੰਦ ਵਿੱਚ ਹੈ, ਤੇਰੇ ਘਰ ਵਡਿਆਈ ਹੈ, ਸੋਹਲੇ ਨੇ, ਗੀਤ ਨੇ, ਜੇ ਸੰਗ ਨਾ ਰਿਹਾ ਆਨੰਦ ਟੁੱਟ ਜਾਣੇ ਨੇ, ਰੰਗ ਟੁੱਟ ਜਾਣੇ ਨੇ, ਖੁਸ਼ੀਆਂ ਖੇੜੇ ਮੁੱਕ ਜਾਣੇ ਨੇ, ਅੱਗ ਦੇ ਵਿੱਚ ਸਾੜ ਦੇਣਗੇ। ਕਹਿੰਦੇ ਫਿਰ ਚੇਤੇ ਕਰ ਉਸ ਖਸਮ ਨੂੰ, ਤੇਰਾ ਸਾਥ ਨਾ ਛੱਡ ਦੇਵੇ ਕਿਤੇ, ਤੇਰਾ ਸੰਗ ਨਾ ਛੱਡ ਦੇਵੇ ਕਿਤੇ, ਮਿਹਰਾਂ ਭਰੀ ਤੇਰੇ ਉੱਤੇ ਪਾਤਸ਼ਾਹ ਕਹਿੰਦੇ ਨੇ ਨਦਰ ਰੱਖੇ, ਆਖਣ ਲੱਗੇ ਹੱਬ ਰੰਗ ਮਾਣ ਹੈ ਜਿਸ ਸੰਗ, ਸਾਰੇ ਰੰਗ ਸਾਰੀਆਂ ਖੁਸ਼ੀਆਂ ਉਹ ਤੇਰੇ ਸੰਗ ਵਿੱਚ ਹੈ ਅਤੇ ਤੂੰ ਮਾਣਦਾ ਹੈ। ਬਾਣੀ ਦਾ ਇੱਕ ਫੁਰਮਾਨ ਹੈ, ਆਖਣ ਲੱਗੇ ਜਿੱਚਰ ਵਸੈ ਸਹੇ ਲੜੀ, ਤਿੱਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਤਨ ਖਾਕੂ ਰਾਲ, ਖਸਮ ਕੋਲ ਸੀ ਖੇੜੇ ਵਿੱਚ ਰਿਹਾ, ਸਾਥੀ ਛੱਡ ਗਿਆ, ਜੋਤ ਸਾਥ ਛੱਡ ਗਈ ਤਾਂ ਤਨ ਖਾਕੂ ਰਾਲ, ਭਾਵੇਂ ਰਾਜਾ ਹੈ ਭਿਖਾਰੀ ਹੈ ਤੇਰਾ ਤਨ ਖਾਕ ਵਿੱਚ ਮਿਲ ਜਾਵੇਗਾ। ਇਹ ਆਨੰਦ ਰੌਣਕਾਂ ਗੁਰੂ ਨਾਨਕ ਦੇ ਬਖਸ਼ੇ ਸਵਾਸਾਂ ਕਰਕੇ ਨੇ, ਜਿੰਨਾ ਚਿਰ ਸਾਡੇ ਅੰਦਰ ਉਹਦਾ ਵਾਸਾ ਹੈ ਉਹਨਾਂ ਚਿਰ ਹੀ ਰੰਗ ਨੇ, ਉਹਨਾਂ ਚਿਰ ਹੀ ਖੁਸ਼ੀਆਂ ਨੇ ਖੇੜੇ ਨੇ। ਉਹਦਾ ਕਰਕੇ ਹੀ ਦੀਨ ਦੁਨੀਆ ਦੇ ਮਾਲਕ ਕਹਿੰਦੇ ਸਦੀਵੀ ਤੇਰੇ ਘਰ ਵਿੱਚ ਆਨੰਦ ਨੇ, ਖੇੜੇ ਨੇ। ਰੰਗ ਕੀ ਹੁੰਦਾ ਹੈ? ਰੰਗ ਦੇ ਬੜੇ ਅਰਥ ਨੇ, ਰੰਗ ਦਾ ਮਤਲਬ ਆਨੰਦ ਵੀ ਹੈ। ਰੰਗ ਦਾ ਮਤਲਬ ਖੁਸ਼ੀ ਵੀ ਹੈ, ਰੰਗ ਦਾ ਮਤਲਬ ਪ੍ਰੇਮ ਵੀ ਹੈ, ਰੰਗ ਦੇ ਬੇਅੰਤ ਅਰਥ ਨੇ, ਰੰਗ ਦਾ ਮਤਲਬ ਸੋਭਾ ਬੱਲੇ ਬੱਲੇ ਵਡਿਆਈ ਵੀ ਹੈ, ਉਹ ਨਾਲ ਹੈ ਅਤੇ ਤੇਰੀ ਸੋਭਾ ਹੈ। ਜਿਨ੍ਹਾਂ ਸੰਤਾਂ ਦੇ ਹਿਰਦੇ ਵਿੱਚ ਪ੍ਰਗਟ ਹੈ ਨਾ, ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੈ ਸਭ ਕੋਈ, ਬੱਲੇ ਬੱਲੇ ਉਹਨਾਂ ਦੀ ਹੈ, ਤੁਹਾਡੀ ਮੇਰੀ ਨਹੀਂ। ਜਿਨ੍ਹਾਂ ਅੰਦਰ ਵਸਿਆ ਹੈ, ਜਿਨ੍ਹਾਂ ਦੇ ਸੰਗ ਹੈ, ਉਹਨਾਂ ਦੀ ਸੋਭਾ ਵੀ ਹੋਈ, ਉਹਨਾਂ ਰੰਗ ਵੀ ਮਾਣੇ, ਆਨੰਦ ਵੀ ਮਾਣੇ, ਖੁਸ਼ੀਆਂ ਖੇੜੇ ਵੀ ਮਾਣੇ। ਰੰਗ ਦਾ ਮਤਲਬ ਪ੍ਰੇਮ ਵੀ ਹੈ, ਅਨੁਰਾਗ ਵੀ ਹੈ, ਜਿਨ੍ਹਾਂ ਦੇ ਨੇੜੇ ਹੈ, ਜਿਹੜੇ ਜ਼ਰੇ ਜ਼ਰੇ ਵਿੱਚ ਉਹਨੂੰ ਨੇੜੇ ਵਹਿੰਦੇ ਨੇ, ਉਹ ਸਾਰੀ ਸ੍ਰਿਸ਼ਟੀ ਨਾਲ ਅਨੁਰਾਗ ਵੀ ਕਰਦੇ ਨੇ, ਪ੍ਰੇਮ ਵੀ ਕਰਦੇ ਨੇ ਭਾਈ ਘਨੱਈਆ ਜੀ ਵਾਂਗੂ। ਖੈਰ, ਰੰਗ ਦੇ ਮਤਲਬ ਬੜੇ ਨੇ, ਰੰਗ ਦੇ ਅਰਥ ਬੜੇ ਨੇ। ਇੱਕ ਹੋਰ ਦੱਸਾਂ, ਰੰਗ ਦਾ ਮਤਲਬ ਤੰਦਰੁਸਤੀ ਵੀ ਹੈ, ਅਰੋਗਤਾ। ਜੇ ਖਸਮ ਚੇਤੇ ਹੈ ਰੰਗ ਰੂਪ ਰਸਵਾਦ, ਜੇ ਖਸਮ ਚੇਤੇ ਹੈ, ਰੰਗ ਦਾ ਮਤਲਬ ਧਨ ਵੀ ਹੈ। ਬਾਣੀ ਨੂੰ ਧਿਆਨ ਨਾਲ ਪੜ੍ਹਿਓ, ਰੰਗ ਰੂਪ ਰਸਵਾਦ। ਜੇ ਖਸਮ ਤੇਰੇ ਨੇੜੇ ਹੈ, ਤੇਰੇ ਕੋਲ ਰਸ ਨੇ, ਤੇਰੇ ਕੋਲ ਰੰਗ ਹੈ, ਤੇਰੇ ਕੋਲ ਰੂਪ ਹੈ, ਤੇਰੇ ਕੋਲ ਇਹ ਧਨ ਦੌਲਤ ਹੈ। ਜੇ ਖਸਮ ਨੇੜੇ ਹੈ, ਧਨ ਸੰਪਦਾ ਤੇਰੇ ਕੋਲ ਹੈ, ਖਸਮ ਨੇੜੇ ਹੈ, ਤੂੰ ਅਰੋਗੀ ਹੈ, ਤੇਰੇ ਤਨ ਨੂੰ ਕੋਈ ਰੋਗ ਨਹੀਂ ਹੈ। ਖਸਮ ਵਿਸਰ ਗਿਆ ਰੋਗ ਆ ਗਏ, ਖਸਮ ਵਿਸਰ ਗਿਆ ਖੇੜੇ ਚਲੇ ਗਏ, ਖਸਮ ਵਿਸਰ ਗਿਆ ਰੰਗ ਰੂਪ ਜਾਂਦਾ ਰਿਹਾ। ਅਤੇ ਜੇ ਫਾਰਸੀ ਵੱਲ ਆ ਜਾਓ ਨਾ, ਅਤੇ 40-45 ਅਰਥ ਨੇ ਰੰਗ ਦੇ। ਜੇ ਫਾਰਸੀ ਵਿੱਚ ਆ ਜਾਓ ਤਾਂ ਰੰਗ ਦਾ ਮਤਲਬ ਸ਼ਰਮ ਵੀ ਹੈ, ਰੰਗ ਦਾ ਮਤਲਬ ਕਿਸਮਤ ਵੀ ਹੈ, ਰੰਗ ਦਾ ਮਤਲਬ ਮਾਲ ਸਵਾਬ ਵੀ ਹੈ, ਰੰਗ ਦਾ ਮਤਲਬ ਗੁੱਸਾ ਵੀ ਹੈ। ਖੈਰ, ਜੋ ਕੁਝ ਵੀ ਤੂੰ ਹੈ ਪਰਮਾਤਮਾ ਦੇ ਕਰਕੇ ਹੈ, ਜੋ ਵੀ ਖੁਸ਼ੀਆਂ ਖੇੜੇ ਨੇ ਤੇਰੇ ਸੰਗ ਹੈ, ਮਾਣਦਾ ਹੈ, ਵੇਖੀ ਦੂਰ ਨਾ ਹੋ ਜਾਵੇ, ਉਹਨੂੰ ਸਦਾ ਚੇਤੇ ਰੱਖਿਆ ਕਰ, ਸਦਾ ਉਸਨੂੰ ਯਾਦ ਰੱਖਿਆ ਕਰ। ਕਹਿੰਦੇ ਨੇ ਹਰ ਨਾਮ ਧਿਆਵੈ ਹੈ ਰੰਗ ਸਿਉ। ਜਦੋਂ ਤੈਨੂੰ ਇੰਨਾ ਕੁਝ ਬਖਸ਼ਿਆ ਹੈ ਤੇ ਚੌਂਕੜਾ ਮਾਰ ਕੇ ਪ੍ਰੇਮ ਦੇ ਨਾਲ ਉਹਨੂੰ ਯਾਦ ਕਿਉਂ ਨਹੀਂ ਕਰਦਾ, ਚੇਤੇ ਕਿਉਂ ਨਹੀਂ ਕਰਦਾ, ਲਿਵ ਲਾ ਕੇ ਉਹਨੂੰ ਸਿਮਰਦਾ ਕਿਉਂ ਨਹੀਂ ਹੈ? ਗੁਰੂ ਅਰਜਨ ਸਾਹਿਬ, ਸਾਡੇ ਵਰਗੇ ਮੰਦ ਬੁੱਧੀਆਂ ਨੂੰ, ਗਾਫਲ ਲੋਕਾਂ ਨੂੰ ਚੇਤੇ ਕਰਵਾਉਂਦੇ ਨੇ, ਦਾਤਾਂ ਬੜੀਆਂ ਨੇ, ਦਾਤਾਰ ਨੂੰ ਭੁੱਲਿਆ ਬੈਠਾ ਹੈ। ਰੰਗ ਰੌਣਕਾਂ ਜੀਵਨ 'ਚੋਂ ਚਲੀਆਂ ਜਾਣਗੀਆਂ, ਜੇ ਉਹ ਵਿਛੋੜਾ ਦੇ ਗਿਆ, ਉਹਨੂੰ ਸਦੀਵੀ ਯਾਦ ਰੱਖਿਆ ਕਰ, ਉਸਨੂੰ ਸਦਾ ਚੇਤੇ ਰੱਖਿਆ ਕਰ।
ਸੋ ਸਹੋ ਬਿੰਦ ਨਾ ਵਿਸਰੋ, ਨਾਨਕ ਜਿਨ ਸੁੰਦਰ ਰਚਿਆ ਦੇਹੋ।
ਉਹਦੇ ਨਾਲ ਨੇਹ ਕਰ, ਪ੍ਰੇਮ ਕਰ, ਇੱਕ ਬਿੰਦ ਦੇ ਲਈ, ਇੱਕ ਪਲ ਦੇ ਲਈ ਵੀ ਉਸ ਖਸਮ ਨੂੰ ਛੱਡ ਨਾ। ਕਿਉਂ ਜੀ? ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਪਾਇਓ। ਨੇੜੇ ਹੈ, ਦਿਦਾਰੇ ਨਹੀਂ ਦੇ ਰਿਹਾ, ਕਹਿੰਦੇ ਉਹਦੇ ਨਾਲ ਪ੍ਰੇਮ ਕਰ, ਕਹਿੰਦੇ ਉਹਨੂੰ ਯਾਦ ਰੱਖ, ਉਹਦੇ ਨਾਲ ਨੇਹ ਕਰ। ਤੇ ਕਿਸੇ ਨੇ ਸਵਾਲ ਕਰ ਦਿੱਤਾ, ਬਾਪੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਕਿੰਨਾ ਕੁ ਸਮਾਂ ਨਿਤਨੇਮ ਕਰੀਏ, ਬਾਣੀ ਪੜ੍ਹੀਏ, ਸਿਮਰੀਏ, ਯਾਦ ਕਰੀਏ, ਭਜਨ ਕਰੀਏ? ਤੇ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਸਾਨੂੰ ਜਵਾਬ ਦਿੱਤਾ ਹੈ। ਦੀਨ ਦੁਨੀਆ ਦੇ ਮਾਲਕ ਆਖਣ ਲੱਗੇ, ਸੋ ਸਹੋ ਬਿੰਦ ਨਾ ਵਿਸਰੋ। ਤੂੰ ਆਖੇ ਵੀ ਅੱਧੇ ਘੰਟੇ 'ਚ ਨਿਤਨੇਮ ਕਰ ਲਿਆ ਤੇ ਪਾਰ ਉਤਾਰਾ, ਇਹ ਤੇ ਸ਼ੁਰੂਆਤ ਹੈ। ਕਹਿੰਦੇ ਜੇ ਸਾਡਾ ਹੁਕਮ ਮੰਨਣਾ ਹੈ ਨਾ, ਇੱਕ ਬਿੰਦ ਲਈ ਵੀ ਚੇਤਾ ਨਾ ਭੁਲਾਈ, ਇੱਕ ਬਿੰਦ ਲਈ ਵੀ ਉਹਦੀ ਯਾਦ ਨਾ ਛੱਡੀ, ਇੱਕ ਬਿੰਦ ਲਈ ਵੀ ਉਹਦਾ ਸਿਮਰਨ ਨਾ ਛੱਡੀ, ਇੱਕ ਬਿੰਦ ਲਈ ਵੀ ਉਹਦਾ ਭਜਨ ਨਾ ਛੱਡੀ, ਉਹਦੀ ਕੀਰਤੀ ਨਾ ਛੱਡੀ। ਕਿਉਂ ਜੀ? ਆਖਣ ਲੱਗੇ, ਦੇਖ ਤੈਨੂੰ ਮਨੁੱਖਾ ਜਾਮਾ, ਦੁਰਲੱਭ ਜਾਮਾ ਉਹਨੇ ਬਖਸ਼ਿਆ ਹੈ, ਮਨੋਰਥ ਇਹੀ ਹੈ ਇਸ ਜਾਮੇ ਦਾ, ਉਹਨੂੰ ਚੇਤੇ ਰੱਖਿਆ ਕਰ, ਦੁਰਲੱਭ ਦੇ ਹੀ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ, ਦੇਖੋ ਇਹ ਦੁਰਲੱਭ ਜਿਹੀ ਜਿਹੜੀ ਦੇਹੀ ਹੈ, ਉਸ ਪਰਮਾਤਮਾ ਨੇ ਸਾਨੂੰ ਬਖਸ਼ੀ ਹੋਈ ਹੈ। ਆਖਣ ਲੱਗੇ, ਨਾਨਕ ਜਿਨ ਸੁੰਦਰ ਰਚਿਆ ਦੇਹੋ। ਹੋਂਦ ਕੀ ਹੈ ਸਰੀਰ ਦੀ, ਜੜ ਕੀ ਹੈ ਇਹਦੀ? ਰੰਚਕ ਰੇਤ, ਖੇਤ ਤਨ ਨਿਰਮਤ, ਦੁਰਲੱਭ ਦੇਹ ਸਵਾਰ ਧਰੀ। ਸਮੁੱਚੇ ਬ੍ਰਹਿਮੰਡ ਦੀ ਰਚਨਾ ਉਸਨੇ ਕੀਤੀ, ਉਸ ਰਚਨਾ ਦੇ ਵਿੱਚ ਅਸੀਂ ਮਨੁੱਖ ਵੀ ਆਉਂਦੇ ਹਾਂ। ਹੋਇਆ ਕੀ ਹੈ, ਇੱਕ ਪਿਤਾ ਦਾ ਪਲੀਤ ਕਤਰਾ ਲੈ ਕੇ, ਮਾਂ ਦਾ ਗਰਭ, ਮਾਂ ਦਾ ਪੇਟ ਧਰਤੀ ਬਣਾ ਕੇ, ਪਿਤਾ ਦਾ ਬੀਜ ਉਸ ਪਰਮਾਤਮਾ ਦੀ ਬਖਸ਼ਿਸ਼ ਨਾਲ ਉਸ ਗਰਭ ਦੇ ਵਿੱਚ ਰੱਖ ਦਿੱਤਾ ਗਿਆ। ਲਹੂ ਦਾ ਰੰਗ ਕੁਝ ਵੀ ਨਹੀਂ, ਲਹੂ ਵੱਲ ਤੱਕੋਗੇ, ਜ਼ਖਮ ਵੱਲ ਤੱਕੋਗੇ, ਭੱਦਾ ਜਿਹਾ ਮਹਿਸੂਸ ਹੁੰਦਾ ਹੈ। ਦੇਖੋ ਮਿੱਟੀ ਤੋਂ, ਲਹੂ ਤੋਂ ਕੈਸਾ ਵਜੂਦ, ਕੈਸਾ ਸੁੰਦਰ ਸਰੂਪ ਉਹ ਬਣਾ ਦਿੰਦਾ ਹੈ। ਜੇ ਆ ਚਮਨਾ ਨਾ ਚੜਾਵੇ ਉੱਤੇ, ਆ ਚਮ ਦਾ ਕਵਰ ਨਾ ਪਾਵੇ, ਜਦੋਂ ਸੱਟ ਪੇਟ ਲੱਗਦੀ ਹੈ, ਚਮੜੀ ਲਹਿ ਜਾਂਦੀ ਹੈ, ਥੱਲੋਂ ਨਾੜੀਆਂ ਨਿਕਲਦੀਆਂ ਨੇ, ਹੱਡੀਆਂ ਨਜ਼ਰੀ ਪੈਂਦੀਆਂ ਨੇ, ਤੇ ਬੰਦਾ ਦੇਖ ਨਹੀਂ ਪਾਉਂਦਾ, ਉਹ ਬੰਦੇ ਦੀ ਜੜ ਹੈ, ਉਹ ਵਜੂਦ ਹੈ ਬੰਦੇ ਦਾ, ਉੱਥੋਂ ਹੀ ਪੈਦਾ ਹੋਇਆ, ਉਹੀ ਢਾਂਚਾ ਹੈ। ਪਹਿਲਾਂ ਢਾਂਚਾ ਹੀ ਹੈ ਨਾ, ਸਿੱਧਾ ਰੰਗ ਤੇ ਨਹੀਂ ਨਾ ਕੋਠੀ ਤੇ ਕਰ ਦਿੰਦੇ, ਪਹਿਲਾਂ ਨੀਂਹ ਰੱਖੀ ਜਾਂਦੀ ਹੈ, ਢਾਂਚਾ ਤਿਆਰ ਹੁੰਦਾ ਹੈ, ਫਿਰ ਹੀ ਰੰਗ ਰੋਗਨ ਕਰਦੇ ਜੇ, ਇੰਟੀਰੀਅਰ ਡਿਜ਼ਾਈਨਰ ਲਾਉਂਦੇ ਜੇ, ਉਹਨੇ ਵੀ ਪਹਿਲਾਂ ਹੱਡੀਆਂ ਬਣਾਈਆਂ, ਉਹਨੇ ਵੀ ਢਾਂਚਾ ਬਣਾਇਆ, ਉਹਨੇ ਵੀ ਨਾੜੀਆਂ ਲਾਈਆਂ ਹੈ, ਤੇ ਉੱਤੋਂ ਰੰਗ ਰੋਗਨ ਕਰ ਦਿੱਤਾ, ਢੱਕ ਦਿੱਤਾ, ਸੋਹਣਾ ਜਿਹਾ ਚਮ ਲਾ ਦਿੱਤਾ। ਤਾਂ ਬਾਣੀ ਕਹਿੰਦੀ ਹੈ, ਦੁਰਲੱਭ ਦੇਹੇ ਸਵਾਰ ਧਰੀ, ਰੰਚਕ ਰੇਤ ਖੇਤ ਤਨ ਨਿਰਮਤ। ਰੇਤ ਖੇਤ ਤੋਂ, ਪਿਤਾ ਦੇ ਪਲੀਤ ਕਤਰੇ, ਮਾਤਾ ਦੇ ਰਕਤ ਬਿੰਦ ਤੋਂ ਇਹ ਸੋਹਣਾ ਜਿਹਾ ਸਰੀਰ ਤਿਆਰ ਕੀਤਾ, ਐਸੀ ਦੁਰਲੱਭ ਦੇਈ। ਅੱਜ ਤੱਕ ਪਰਮਾਤਮਾ ਤੋਂ ਬਿਨਾਂ ਕੋਈ ਐਸਾ ਚਿੱਤਰਕਾਰ ਨਹੀਂ ਹੈ ਜਿਹੜਾ ਇਹ ਮੂਰਤੀ ਬਣਾ ਸਕੇ, ਕੋਈ ਐਸਾ ਮੂਰਤੀਕਾਰ ਨਹੀਂ ਹੈ ਜਿਹੜਾ ਐਸੀ ਮੂਰਤੀ ਕੱਢ ਸਕੇ, ਐਸੀ ਰਚਨਾ ਬਣਾ ਸਕੇ। ਇਹ ਦੁਰਲੱਭ ਦੇਈ ਹੈ, ਇਹ ਜਦੋਂ ਹੱਥੋਂ ਨਿਕਲਣ ਲੱਗਦੀ ਹੈ, ਲੱਖਾਂ ਖਰਚ ਦਿਓ, ਸਾਰੀ ਜਾਇਦਾਦ ਫੂਕ ਦਿਓ, ਇਹ ਸਰੀਰ ਦੋਹਰੇ ਨਹੀਂ ਮਿਲਦਾ। ਇਹ ਪਰਮਾਤਮਾ ਹੀ ਇੱਕ ਐਸਾ ਚਿੱਤਰਕਾਰ ਹੈ ਜਿਸਨੇ ਇਹ ਸਰੀਰ ਚਿੱਤਰਿਆ, ਪਲੀਤ ਜਿਹਾ ਵਜੂਦ ਸੀ ਤੇ ਸੁੰਦਰ ਸਰੂਪ ਜਿਸਨੇ ਬਖਸ਼ ਦਿੱਤਾ। ਐਸਾ ਪਰਮਾਤਮਾ ਨਾ ਭੁਲਾਓ, ਉਸਨੇ ਇਹ ਦੁਰਲੱਭ ਦੇਹੀ ਤੁਹਾਨੂੰ ਬਖਸ਼ਿਸ਼ ਕੀਤੀ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਇੱਕ ਪਲ ਦੇ ਲਈ, ਇੱਕ ਬਿੰਦ ਦੇ ਲਈ, ਇੱਕ ਚਸੇ ਦੇ ਲਈ, ਇੱਕ ਘੜੀ ਦੇ ਲਈ, ਇੱਕ ਨਿਮਖ ਭਰ ਦੇ ਲਈ ਉਸ ਪਰਮਾਤਮਾ ਦੀ ਜਿਹੜੀ ਯਾਦ ਹੈ, ਉਸਨੂੰ ਭੁੱਲਣਾ ਨਹੀਂ ਚਾਹੀਦਾ। ਬੜਾ ਸੁੰਦਰ ਸਰੂਪ ਉਸਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਦੇਖੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਾਰ ਵਾਰ ਸਾਨੂੰ ਉਹਦੇ ਅਹਿਸਾਨ ਚੇਤੇ ਕਰਾਉਂਦੇ ਨੇ, ਔਰ ਰੋਜ਼ ਯਾਦ ਕਰਕੇ ਉਹਦੇ ਗੁਣ ਗਾਇਆ ਕਰੋ, ਰੋਜ਼ ਯਾਦ ਕਰਕੇ ਉਹਦੇ ਕਰਮ ਨਾਮ ਜਪਿਆ ਕਰੋ। ਜੋ ਜੋ ਸਾਡੇ 'ਤੇ ਕਰਮ ਅਹਿਸਾਨ ਉਹ ਕਰਦਾ ਹੈ, ਤਿਉਂ ਤਿਉਂ ਉਹਦੇ ਨਾਮ ਜਪਿਆ ਕਰੋ। ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ, ਥੋੜ੍ਹਾ ਜਿਹਾ ਚਸਾ ਵੀ, ਪਲ ਵੀ ਉਹਨੂੰ ਕਦੇ ਭੁੱਲਣਾ ਨਹੀਂ ਚਾਹੀਦਾ। ਬੜੀਆਂ ਦਾਤਾਂ ਉਸਨੇ ਸਾਡੀ ਝੋਲੀ ਪਾਈਆਂ ਹੋਈਆਂ ਹਨ।
ਪੌੜੀ ਜੀਓ ਪ੍ਰਾਨ ਤਨ ਧਨ ਦੀਆ, ਦੀਨੇ ਰਸ ਭੋਗ
ਜਿਹ ਪ੍ਰਸਾਦ ਪਾਈ ਦੁਰਲੱਭ ਦੇਹੇ। ਦੇ ਦਿੱਤੀ, ਸਰੀਰ ਦੇ ਦਿੱਤਾ, by his grace, ਉਹਦੀ ਕਿਰਪਾ ਦੇ ਨਾਲ ਆਖਣ ਲੱਗੇ, ਯੂ ਓਬਟੇਨ ਦਿਸ ਹਿਊਮਨ ਬੋਡੀ। ਉਹਦੀ ਕਿਰਪਾ ਨਾ ਹੁੰਦੀ ਨਾ ਤੇ ਕਈ ਜਨਮ ਗਰਭ ਹਿਰ ਖਰਿਆ, ਮਾਂ ਦੇ ਗਰਭ ਵਿੱਚ ਹੀ ਕਈ ਵਾਰ ਬੱਚਾ ਖੁਰ ਜਾਂਦਾ ਹੈ। ਡਾਕਟਰ ਕਹਿ ਦਿੰਦੇ ਨਾ ਵੀ ਬੱਚਾ ਖੁਰ ਗਿਆ ਹੈ, ਬੱਚਾ ਮਰ ਗਿਆ ਹੈ। ਕਿਰਪਾ ਹੋਈ ਤੇ ਸਰੀਰ ਮਿਲਿਆ, ਕਿਰਪਾ ਹੋਈ ਤੇ ਪੈਦਾ ਹੋਏ, ਕਿਰਪਾ ਹੋਈ ਤੇ ਦੁਨੀਆ 'ਤੇ ਆਏ। ਉਹੀ ਪਰਮਾਤਮਾ ਹੈ ਆਖਣ ਲੱਗੇ ਇਹ ਪੌੜੀ ਵਿੱਚ। ਦੀਨ ਦੁਨੀਆ ਦੇ ਮਾਲਕ ਇੱਥੇ ਆਖਣ ਲੱਗੇ ਨੇ, ਦੇਖੋ ਸਰੀਰ ਦਿੱਤਾ ਤੇ ਸਰੀਰ ਦੇ ਵਿੱਚ ਮਾਂ ਦੇ ਗਰਭ ਦੇ ਅੰਦਰ ਉਹਨੇ ਆਪਣੀ ਜੋਤ ਵੀ ਟਿਕਾਈ ਸੀ। ਜੀਓ ਕੀ ਹੈ? ਜੋਤ ਹੈ। ਜੀਓ ਦੇ ਅਰਥ ਬੜੇ ਨੇ, ਜੀਓ ਮਨ ਲਈ ਵੀ ਆ ਜਾਂਦਾ, ਚਿੱਤ ਲਈ ਵੀ ਆ ਜਾਂਦਾ ਹੈ, ਪਰ ਇੱਥੇ ਜੀਓ ਦਾ ਮਤਲਬ ਹੈ ਇਹ ਜੋਤ, ਪਰਮਾਤਮਾ ਦੀ ਜੋ ਜੋਤ ਹੈ ਸਾਡੇ ਅੰਦਰ, ਸਾਰਿਆਂ ਦੇ ਅੰਦਰ ਜੋ ਸੁਭਾਏ ਮਾਨ ਹੈ। ਮਹਾਰਾਜ ਕਹਿੰਦੇ ਸਰੀਰ ਦਿੱਤਾ ਹੈ, ਉਹਦੇ ਵਿੱਚ ਆਪਣੀ ਜੋਤ ਟਿਕਾਈ ਹੋਈ ਹੈ, ਔਰ ਜੋਤ ਤੋਂ ਬਾਅਦ ਦੀਨ ਦੁਨੀਆ ਦੇ ਮਾਲਕ ਕਹਿੰਦੇ ਧਿਆਨ ਦੇ, ਤੈਨੂੰ ਇਹ ਹਵਾ ਦਿੱਤੀ, ਸਵਾਸ ਦਿੱਤੇ, ਤੇਰੇ ਸਵਾਸ ਚੱਲਦੇ ਨੇ, ਤੈਨੂੰ ਜੀਵ ਆਤਮਾ ਬਖਸ਼ ਕੇ। ਔਰ ਯਾਦ ਰੱਖਿਓ, ਚੀਟੀ ਤੇ ਕੁੰਚਰ ਅਸਥੂਲਾ, ਕੀੜੀ ਤੋਂ ਲੈ ਕੇ ਹਾਥੀ ਤੱਕ, ਜੀਓ ਏਕ ਅਰ ਸਗਲ ਸਰੀਰਾ, ਜੀਓ ਏਕ ਅਰ ਸਗਲ ਸਰੀਰਾ, ਇੱਕ ਹੀ ਜੀਓ ਹੈ, ਉਹੀ ਇੱਕ ਪਰਮਾਤਮਾ ਸਾਰਿਆਂ ਦੇ ਵਿੱਚ ਜੀਵ ਆਤਮਾ ਦੀਨ ਦੁਨੀਆ ਦਾ ਮਾਲਕ ਪ੍ਰਵੇਸ਼ ਕਰਾਉਂਦਾ ਹੈ। ਔਰ ਕੀੜੀ ਤੋਂ ਲੈ ਕੇ ਹਾਥੀ ਤੱਕ ਉਹਦੀ ਹੀ ਜੋਤ ਸਾਰਿਆਂ 'ਚ ਸੋਭ ਰਹੀ ਹੈ, ਸਭੈ ਘੱਟ ਰਾਮ ਬੋਲੈ। ਪਰਮਾਤਮਾ ਰਮਿਆ ਹੋਇਆ ਰਾਮ, ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੇ ਵਿੱਚ ਬੋਲ ਰਿਹਾ ਹੈ, ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਦੀਨ ਦੁਨੀਆ ਦੇ ਮਾਲਕ ਪੌੜੀ ਦੇ ਰਾਹੀਂ ਸਾਨੂੰ ਫੁਰਮਾਨ ਕਰਦੇ ਨੇ, ਜਿੱਥੇ ਆਖਣ ਲੱਗੇ ਤੈਨੂੰ ਸਰੀਰ ਦਿੱਤਾ, ਉਹਦੇ ਵਿੱਚ ਜੋਤ ਦਾ ਵਾਸਾ ਕੀਤਾ, ਤੈਨੂੰ ਸਵਾਸਾਂ ਦੀ ਪੂੰਜੀ ਜਿਸਨੇ ਬਖਸ਼ੀ ਹੈ, ਉਹ ਜਿਹੜਾ ਪਰਮਾਤਮਾ ਹੈ ਉਹਨੂੰ ਸਦਾ ਯਾਦ ਕਰਨਾ ਹੈ। ਉਹਨੇ ਹੀ ਜੀਵਨ ਕਾਲ ਵਿੱਚ ਰਸ ਕੱਸ ਦਿੱਤੇ ਨੇ, ਜ਼ੁਬਾਨ ਨੂੰ ਰਸ ਚੱਖਣ ਦੀ ਬਰਕਤ ਦਿੱਤੀ ਹੈ, ਉਸੇ ਪਰਮਾਤਮਾ ਨੇ ਪਰਿਵਾਰ ਦਿੱਤਾ ਹੈ, ਰਸ ਭੋਗ ਬਖਸ਼ੇ ਹੋਏ ਨੇ, ਉਸ ਪਰਮਾਤਮਾ ਨੂੰ ਇੱਕ ਪਲ ਲਈ ਵੀ ਅਸੀਂ ਵਿਸਾਰਨਾ ਨਹੀਂ ਹੈ।
ਗ੍ਰਹਿ ਮੰਦਰ ਰਥ ਅਸ ਦੀਏ ਰਚ ਭਲੇ ਸੰਜੋਗ,
ਸੰਜੋਗ ਮਿਲਾਪ, ਚਾਹੇ ਉਹ ਪਰਿਵਾਰ ਦਾ ਹੈ ਤੇ ਚਾਹੇ ਪਦਾਰਥਾਂ ਦਾ ਹੈ, ਉਹਦੀ ਕਿਰਪਾ ਹੋਵੇ ਤੇ ਪਰਿਵਾਰ ਵਾਧਾ ਫੁੱਲਦਾ ਹੈ, ਪਰਿਵਾਰ ਮਿਲਦਾ ਹੈ, ਪਦਾਰਥ ਮਿਲਦੇ ਨੇ, ਸਭ ਕੁਝ ਮਿਲਦਾ ਹੈ। ਇਹ ਨਾ ਸਮਝਿਓ ਵੀ ਮਿਹਨਤ ਨਾਲ ਹੀ ਇਕੱਲੀ ਝੋਲੀ ਭਰਦੀ ਹੈ। ਆਪਾਂ ਕਈ ਕਿਸਾਨ ਵੀਰ ਵੇਖਦੇ ਹਾਂ, ਸਾਰਾ ਸਾਲ ਮੁਸ਼ਕਤ ਘਾਲਦੇ ਨੇ, ਸੋਨੇ ਵਰਗੀ ਫਸਲ ਹਰੀ ਭਰੀ ਪੈਦਾ ਹੋ ਜਾਂਦੀ ਹੈ, ਕਮਾਈ ਦੇ ਦਿਨ ਸਨ, ਫਸਲ ਮੰਡੀ ਲਿਜਾਣੀ ਹੈ, ਪਤਾ ਨਹੀਂ ਕਿੱਥੋਂ ਬੱਦਲ ਚੜ੍ਹ ਕੇ ਆਉਂਦਾ ਹੈ, ਵਰਖਾ ਕਰਦਾ ਹੈ, ਸਭ ਕੁਝ ਮਿੱਟੀ 'ਚ ਮਿਲਾ ਦਿੰਦਾ ਹੈ। ਤੇਰੀ ਮਿਹਨਤ ਵੀ ਫਲ ਨੂੰ ਬਚਾ ਨਹੀਂ ਸਕੀ, ਮਿਹਨਤ ਕਰਿਆ ਕਰ ਪਰ ਤਰਲਾ ਲਿਆ ਕਰ, ਪਰਮਾਤਮਾ ਫਲ ਵੀ ਝੋਲੀ ਪੈ ਜਾਵੇ, ਅੱਜ ਤੇ ਮਿੱਟੀ ਵਿੱਚ ਰੁਲ ਗਿਆ ਹੈ। ਅਤੇ ਕਈ ਮਿਹਨਤ ਕਰਦੇ ਵੀ ਬਹੁਤੀ ਨਹੀਂ, ਛੱਟਾ ਦੇ ਦਿੱਤਾ, ਅਤੇ ਕਈਆਂ ਦੀ ਪਹਾੜੀ ਇਲਾਕੇ ਵਿੱਚ ਵੇਖੋ ਵਰਖਾ ਨਹੀਂ ਫਸਲ ਹੋ ਜਾਂਦੀ ਹੈ, ਉਹੀ ਵਰਖਾ ਕਈਆਂ ਦੀ ਫਸਲ ਦਾ ਖਾਤਮਾ ਕਰ ਦਿੰਦੀ ਹੈ। ਸਾਰੀ ਖੇਡ ਸੰਜੋਗ ਵਿਜੋਗ ਦੀ ਹੈ, ਉਹੀ ਲਿਖਦਾ ਹੈ, ਕਿੱਥੇ ਵਿਜੋਗ ਹੋਵੇਗਾ, ਵਿਛੋੜਾ ਪਵੇਗਾ, ਕੀ ਤੇਰੇ ਪਾਸੋਂ ਵਿਛੜੇਗਾ, ਕੀ ਤੇਰੀ ਝੋਲੀ ਪਵੇਗਾ, ਉਹਦਾ ਹੀ ਹਮੇਸ਼ਾ ਤਰਲਾ ਲਿਆ ਕਰ, ਮੁਸ਼ਕਤ ਘਾਲ, ਮਿਹਨਤਾਂ ਕਰ ਪਰ ਤਰਲਾ ਲਈ। ਪਰਮਾਤਮਾ ਤੇਰੀ ਬਖਸ਼ਿਸ਼ ਤੋਂ ਬਿਨਾਂ, ਚੰਗੀ ਕਰਮਗਤ ਤੋਂ ਬਿਨਾਂ ਇਹ ਫਲ ਪ੍ਰਾਪਤ ਨਹੀਂ ਹੋਣਾ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਗ੍ਰਹਿ ਮੰਦਰ ਰਥ ਅਸ ਦੀਏ ਰਚ ਭਲੇ ਸੰਜੋਗ, ਘਰ ਉਹਨੇ ਦਿੱਤਾ, ਸਰੀਰ ਦੇ ਦਿੱਤਾ, ਜੋਤ ਪ੍ਰਵੇਸ਼ ਹੋ ਗਈ, ਸਵਾਸ ਦੇ ਦਿੱਤੇ, ਘਰ ਵੀ ਦਿੱਤਾ, ਇਸ ਸਰੀਰ ਨੂੰ ਰਹਿਣ ਲਈ ਛੱਤ ਵੀ ਦਿੱਤੀ। ਮਹਾਰਾਜ ਆਖਣ ਲੱਗੇ, ਰੀਝਿਆ ਦੌਲਤਾਂ ਸ਼ੋਹਰਤਾਂ ਰੱਥ ਘੋੜੇ ਵੀ ਦਿੱਤੇ, ਇਸ ਜੀਵਨ ਨੂੰ ਬਤੀਤ ਕਰਨ ਦੇ ਲਈ ਸੁੱਖ ਸਹੂਲਤਾਂ ਵੀ ਸਾਨੂੰ ਉਸਨੇ ਬਖਸ਼ੀਆਂ। ਮਿਲੀਆਂ ਕਿਵੇਂ? ਜਦੋਂ ਭਲੇ ਸੰਜੋਗ ਉਸਨੇ ਲਿਖ ਦਿੱਤੇ, ਜਦੋਂ ਕਰਮਗਤ ਉਸਨੇ ਚੰਗੀ ਲਿਖ ਦਿੱਤੀ, ਜਦੋਂ ਉਸਨੇ ਲੇਖਾਂ ਦੇ ਵਿੱਚ ਲਕੀਰ ਮਾਰ ਦਿੱਤੀ ਵੀ ਫਲਾਂ ਨਾਲ ਹੀ ਝੋਲੀਆਂ ਭਰ ਜਾਣਗੀਆਂ, ਉਹ ਕਰਨ ਵਾਲਾ ਹੈ ਜੇ ਚੰਗੇ ਸੰਜੋਗ ਨਾ ਲਿਖੇ। ਸੰਜੋਗ ਦਾ ਮਤਲਬ ਲੇਖ ਵੀ ਹੁੰਦਾ ਹੈ, ਸੰਜੋਗ ਦਾ ਮਤਲਬ ਪ੍ਰਾਲਬਧ ਵੀ ਹੁੰਦੀ ਹੈ, ਸੰਜੋਗ ਦਾ ਮਤਲਬ ਕੀਤੇ ਹੋਏ ਕਰਮ ਵੀ ਹੁੰਦੇ ਨੇ। ਚੰਗੇ ਕਰਮ ਕਰਵਾਵੇ ਤੇ ਝੋਲੀਆਂ ਭਰਦੀਆਂ ਨੇ। ਦੀਨ ਦੁਨੀ ਦਾ ਮਾਲਕ ਕਹਿੰਦਾ ਹੈ, ਕੀਤਾ ਕਿਛ ਨਾ ਹੋਵਈ, ਸਾਡਾ ਕੀਤਾ ਕੁਝ ਨਹੀਂ ਹੁੰਦਾ, ਯਤਨ ਕਰ ਰਹੇ ਹਾਂ, ਮਿਹਨਤ ਕਰ ਰਹੇ ਹਾਂ, ਲਿਖਿਆ ਤੁਰ ਸੰਜੋਗ ਹੈ ਤੇ ਤੁਰੋਂ। ਜਿਹੜੇ ਕਹਿ ਦਿੰਦੇ ਸੰਜੋਗ ਨਹੀਂ ਹੁੰਦੇ, ਪ੍ਰਾਹ ਲਬਧ ਨਹੀਂ ਹੁੰਦੀ, ਕਰਮਗਤ ਨਹੀਂ ਹੁੰਦੀ, ਉਹ ਇਹਦੇ ਅਰਥ ਕਰਦੇ ਹੋ, ਕੀਤਾ ਕਿਸੇ ਨਾ ਹੋਵਈ, ਲਿਖਿਆ ਧੁਰ ਸੰਜੋਗ, ਤੇਰਾ ਕੀਤਾ ਨਹੀਂ ਹੋਵੇਗਾ, ਹੋਵੇਗਾ ਉਹ। ਦੀਨ ਦੁਨੀਆ ਦੇ ਮਾਲਕ ਕਹਿੰਦੇ, ਜੋ ਪਰਮਾਤਮਾ ਚਾਹੁੰਦਾ ਹੈ ਉਹੀ ਹੁੰਦਾ ਹੈ, ਉਹ ਚਾਹਵੇ ਤੇ ਦਾਤਾਂ ਮਿਲਦੀਆਂ ਨੇ, ਭਲੇ ਸੰਜੋਗ ਬਣਦੇ ਹਨ।
ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ।
ਸਰੀਰ ਦਿੱਤਾ, ਘਰ ਦਿੱਤਾ, ਹੁਣ ਦੇਖੋ ਪੁੱਤਰ ਦਿੱਤੇ, ਇਸਤਰੀ ਦਿੱਤੀ, ਘਰਵਾਲੀ ਦਿੱਤੀ, ਪੁੱਤਰ ਦਿੱਤੇ, ਬੱਚੀਆਂ ਬੱਚੇ ਉਸ ਪਰਮਾਤਮਾ ਨੇ ਦਿੱਤੇ। ਇਕੱਲੇ ਬੰਦੇ ਲਈ ਵੀ ਰਹਿਣਾ ਮੁਸ਼ਕਲ ਹੈ, ਪਰਿਵਾਰ ਦਿੱਤਾ ਵੀ ਜੀਵਨ ਦਾ ਸਫ਼ਰ ਸੌਖਾ ਲੰਘ ਜਾਵੇ। ਜਿਵੇਂ ਬੱਸ ਵਿੱਚ ਇਕੱਲੀ ਸਵਾਰੀ ਹੋਵੇ ਤਾਂ ਸਮਾਂ ਨਹੀਂ ਲੰਘਦਾ, ਉਹਨੇ ਪਰਿਵਾਰ ਵੀ ਦਿੱਤਾ ਹੈ। ਤੇਰਾ ਜੀਵਨ ਖੁਸ਼ੀਆਂ ਖੇੜਿਆਂ ਦੇ ਵਿੱਚ ਲੰਘ ਜਾਵੇ, ਮੁਸ਼ਕਲ ਉਦੋਂ ਆਉਂਦੀ ਹੈ ਵੀ ਅਸੀਂ ਪਰਿਵਾਰ ਦੇ ਬਣ ਜਾਂਦੇ ਹਾਂ ਅਤੇ ਦੇਣ ਵਾਲਾ ਗੁਰੂ ਰਾਮਦਾਸ ਚੇਤੇ ਹੀ ਨਹੀਂ ਰਹਿੰਦਾ। ਮੁਸ਼ਕਲ ਉਦੋਂ ਆਉਂਦੀ ਹੈ ਜੇ ਉਹ ਚੇਤੇ ਰਹੇ ਤੇ ਪਰਿਵਾਰ ਇਹ ਖੁਸ਼ੀਆਂ ਖੇੜੇ ਸੋਭਨੀਕ ਨੇ, ਤੇ ਉਹ ਭੁੱਲ ਗਿਆ ਦੇਣ ਵਾਲਾ ਤੇ ਸਭ ਮਿੱਟੀ ਹੈ। ਦੀਨ ਦੁਨੀਆਂ ਦੇ ਮਾਲਕ ਕਹਿੰਦੇ ਭਲੇ ਸੰਜੋਗ ਬਣਾਏ, ਘਰ ਬਾਹਰ ਦਿੱਤਾ, ਪਰਿਵਾਰ ਦਿੱਤਾ, ਸੁੱਤ ਬਨਤਾ, ਸਾਜਨ ਸੇਵਕ ਇਹ ਸਾਰੇ ਦਿੱਤੇ, ਪੁੱਤਰ ਦਿੱਤਾ, ਧੀਆਂ ਦਿੱਤੀਆਂ, ਇਸਤਰੀ ਦਿੱਤੀ ਹੈ, ਸੱਜਣ ਮਿੱਤਰ ਦਿੱਤੇ ਨੇ, ਔਖੇ ਵੇਲੇ ਮੋਢਾ ਲਾਉਣ ਵਾਲੇ ਦਿੱਤੇ ਨੇ। ਦੀਨ ਦੁਨੀਆਂ ਦਾ ਮਾਲਕ ਉਹੀ ਦੇਣ ਵਾਲਾ ਹੈ, ਦੀਨ ਦੁਨੀਆਂ ਦਾ ਮਾਲਕ ਉਹੀ ਝੋਲੀਆਂ ਭਰਨ ਵਾਲਾ ਹੈ। ਦੇਵਨ ਜੋਗ, ਉਹਦੇ ਤੋਂ ਬਿਨਾਂ ਜੋਗ ਇਸ ਕਾਬਲ ਹੋਰ ਕੋਈ ਨਹੀਂ ਹੈ। ਦਾਦਾ ਦਾਤਾ ਏਕ ਹੈ, ਸਭ ਕੋ ਦੇਵਨ ਹਾਰ, ਉਹਦੇ ਬਿਨਾਂ ਹੋਰ ਕੋਈ ਨਹੀਂ ਝੋਲੀਆਂ ਭਰਨ ਵਾਲਾ ਹੈ। ਮੈਂ ਦਰ ਦਰ ਤੇ ਝੋਲੀਆਂ ਨਾ ਅੱਡਿਆ ਕਰ, ਕੇਵਲ ਗੁਰੂ ਨਾਨਕ ਦੇ ਦਰ ਤੇ ਝੋਲੀ ਅੱਡਣੀ ਹੈ। ਉਹ ਦੇਣ ਦੇ ਜੋਗ ਹੈ, ਦੇਣ ਵਾਲਾ ਦਾਤਾਰ ਹੈ।
ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ।
ਉਹ ਜਿਹੜਾ ਦੇਵਨ ਜੋਗ ਪਰਮਾਤਮਾ ਹੈ ਨਾ, ਪਰਿਵਾਰ ਸਰੀਰ ਦਿੱਤਾ ਹੈ, ਪਰ ਹੁਣ ਇਸ ਸਰੀਰ ਨੂੰ ਦੁੱਖ ਵੀ ਬੜੇ ਨੇ, ਮਨ ਨੂੰ ਜਿੱਥੇ ਸੋਗ ਨੇ, ਚਿੰਤਾਵਾਂ ਨੇ, ਉੱਥੇ ਤਨ ਨੂੰ ਵੀ ਬੜੇ ਰੋਗ ਨੇ। ਜੇ ਕਹਿ ਲਈਏ ਤਾਂ ਚਿੰਤਾ ਸਭ ਤੋਂ ਵੱਡਾ ਰੋਗ ਹੈ। ਮਨ ਨੂੰ ਚਿੰਤਾ ਕੀ ਲੱਗ ਗਈ, ਸੋਗ ਕੀ ਪੈ ਗਿਆ, ਤਨ ਵੀ ਰੋਗੀ ਹੋ ਗਿਆ, ਚਿਤਾ ਬਣਾ ਦਿੰਦੀ ਹੈ ਚਿੰਤਾ। ਦਿੱਤਾ ਸਭ ਕੁਝ ਹੈ, ਇਹ ਬਗੀਚਾ ਖਿੜਿਆ ਰਹੇ, ਪ੍ਰਫੁੱਲਤ ਰਹੇ, ਮੁਰਝਾ ਨਾ ਜਾਵੇ। ਗੁਰੂ ਅਰਜਨ ਸਾਹਿਬ ਕਹਿੰਦੇ ਹਰ ਸਿਮਰਤ ਤਨ ਮਨ ਹਰਿਆ, ਤਨ ਦੇ ਰੋਗ ਮਿਟ ਜਾਣਗੇ, ਨਵਾਂ ਨਰੋਆ ਸੋਨੇ ਵਰਗਾ ਰਹੇਗਾ ਜੇ ਹਰੀ ਨੂੰ ਸਿਮਰੇਗਾ। ਤੇ ਹਰ ਕਹਿੰਦੇ ਕਿਉਂ ਨੇ, ਜਿਹਨੂੰ ਯਾਦ ਕਰੀਏ ਜੋ ਹਰਿਆਂ ਭਰਿਆਂ ਕਰ ਦੇਵੇ। ਮਨ ਚਿੰਤਾਵਾਂ ਸੋਗਾਂ ਨਾਲ ਜਕੜਿਆ ਹੈ, ਉਹਨੂੰ ਚੇਤੇ ਕੀਤਿਆਂ ਮਨ ਵੀ ਹਰਿਆ ਹੋ ਗਿਆ, ਮਨ ਦੇ ਸੋਗ ਵੀ ਮਿਟ ਗਏ, ਤਨ ਦੇ ਰੋਗ ਵੀ ਮਿਟ ਗਏ। ਇਹ ਬਗੀਚਾ ਪ੍ਰਫੁੱਲਤ ਰਹੇ, ਖੇੜੇ ਵਿੱਚ ਰਹੇ, ਖੁਸ਼ੀਆਂ ਵਿੱਚ ਰਹੇ, ਮਾਲੀ ਇਹਦੇ ਨੇੜੇ ਰਹਿਣਾ ਚਾਹੀਦਾ ਹੈ। ਮਾਲੀ ਨਹੀਂ ਤੇ ਬਗੀਚਾ ਸੜ ਜਾਂਦਾ ਹੈ, ਸੁੱਕ ਜਾਂਦਾ ਹੈ। ਇਸ ਬਾਗ ਦਾ ਮਾਲੀ ਅਕਾਲ ਪੁਰਖ ਹੈ, ਕਹਿੰਦੇ ਉਹਨੂੰ ਸਿਮਰਿਆ ਕਰ, ਉਹਨੂੰ ਚੇਤੇ ਰੱਖਿਆ ਕਰ। ਦੀਨ ਦੁਨੀਆਂ ਦਾ ਮਾਲਕ ਜਿਹੜਾ ਹੈ, ਜਦੋਂ ਉਸਨੂੰ ਚੇਤੇ ਰੱਖੇਗਾ, ਲਹਿ ਜਾਹੇ ਵਿਯੋਗ, ਸੰਜੋਗ ਮਿਲਣਾ ਹੈ, ਵਿਯੋਗ ਵਿਛੜਨਾ ਹੈ। ਜੋ ਮਿਲਿਆ ਹੈ ਨਾ ਵਿਛੜੇ, ਜੋ ਝੋਲੀ ਪਦਾਰਥ ਪਏ ਨੇ ਕੋਈ ਖੋਹ ਨਾ ਲਵੇ, ਖੁਸ਼ ਨਾ ਜਾਣ, ਖੁਸ਼ੀਆਂ ਖੇੜੇ ਝੋਲੀ ਚੋਂ ਉਡੇਰੂ ਨਾ ਹੋ ਜਾਣ, ਉੱਡ ਨਾ ਜਾਣ। ਸਿਮਰਿਆ ਕਰ ਉਸਨੂੰ, ਯਾਦ ਰੱਖਿਆ ਕਰ ਉਸਨੂੰ, ਫਿਰ ਇਹ ਜ਼ਿੰਦਗੀ ਦਾ ਬਾਗ, ਇਹ ਬਗੀਚਾ ਸਦਾ ਹੀ ਟਹਿਕਦਾ ਮਹਿਕਦਾ ਰਹੇਗਾ।
ਸਾਧ ਸੰਗ ਹਰ ਗੁਣ ਰਮੋ ਬਿਨ ਸੇ ਸਭ ਰੋਗ।
ਅੱਛਾ, ਜਪਣ ਦੇ ਤਰੀਕੇ ਬੜੇ ਨੇ। ਸਾਧੂਆਂ ਦੀ ਸੰਗਤ 'ਚ ਬਹਿ ਕੇ ਸਿਮਰ ਲਾ, ਘਰ ਬਹਿ ਕੇ ਵੀ ਬਾਣੀ ਪੜ, ਅੰਮ੍ਰਿਤ ਵੇਲਾ ਸਾਂਭ, ਸੰਧਿਆ ਵੇਲੇ ਅੰਮ੍ਰਿਤ ਵੇਲੇ ਬਾਣੀ ਪੜਿਆ ਕਰ, ਚੱਤੋ ਪੈਰ ਪੜਿਆ ਕਰ, ਸਾਧੂਆਂ ਦੀ ਸੰਗਤ ਵਿੱਚ ਬਿਆ ਕਰ, ਚੰਗੀ ਸਿੱਖਿਆ ਮਿਲੇਗੀ। ਸਤ ਸੰਗਤ ਵਿੱਚ ਬਿਆ ਕਰ, ਚੰਗੀ ਸਿੱਖਿਆ ਮਿਲੇਗੀ। ਦੀਨ ਦੁਨੀਆਂ ਦੇ ਮਾਲਕ ਇਹ ਦਰਸਾਉਂਦੇ ਨੇ, ਉਸ ਪਰਮਾਤਮਾ ਨੂੰ ਸਦਾ ਸਿਮਰਨਾ ਹੈ। ਔਰ ਯਾਦ ਰੱਖੀ, ਸਿਮਰਿਆ ਉੱਥੇ ਜਾ ਸਕਦਾ ਹੈ। ਸੰਗਤ ਦਾ ਰੰਗ ਬੜੀ ਛੇਤੀ ਚੜ੍ਹਦਾ ਹੈ, ਭੈੜੀ ਸੰਗਤ ਭੈੜੇ ਬਣਾ ਦਿੰਦੀ ਹੈ। ਉੱਤਮ ਸੰਗਤ ਉੱਤਮ ਹੋਵੇ, ਸਿਨਮੇ ਵਿੱਚ ਸਿਮਰਿਆ ਨਹੀਂ ਜਾਣਾ, ਵੇਸਵਾ ਦੇ ਕੋਠੇ ਤੇ ਕਦੀ ਨਹੀਂ ਕਿਸੇ ਨੇ ਸਿਮਰਿਆ। ਮਾਹੌਲ ਚਾਹੀਦਾ ਹੈ, ਮਾਹੌਲ ਹੋਵੇਗਾ ਸੰਗਤ ਦਾ ਰੰਗ ਹੀ ਲੱਗਦਾ ਹੈ। ਭੈੜੀ ਹੋਈ ਤੇ ਭੈੜੇ ਰੰਗ ਵਿੱਚ ਰੰਗਿਆ ਗਿਆ, ਉੱਤਮ ਸੰਗਤ ਉੱਤਮ ਹੋਵੇ, ਚੰਗੀ ਹੋਈ ਤੇ ਚੰਗੇ ਵਿੱਚ ਰੰਗਿਆ ਗਿਆ। ਸਿਮਰਨਾ ਹੈ ਤੇ ਆ ਅਕਾਲ ਪੁਰਖ ਦੇ ਦਰ ਤੇ, ਆ ਗੁਰੂ ਨਾਨਕ ਦੇ ਦਰ ਤੇ, ਆ ਸਤ ਸੰਗਤ ਦੇ ਵਿੱਚ ਬੈਠ ਜਾ ਤੇ ਜਦੋਂ ਇੱਥੇ ਆ ਕੇ ਬੈਠੇਗਾ ਵਿਛੋੜੇ ਮੁੱਕ ਜਾਣਗੇ, ਦੁੱਖ ਤਕਲੀਫਾਂ ਮੁੱਕ ਜਾਣਗੀਆਂ। ਸਾਧ ਸੰਗਤ ਦੇ ਵਿੱਚ ਉਹਨੂੰ ਰਮਣਾ ਹੈ। ਰਮਹੋ, ਰਮਹੋ ਦੇ ਮਤਲਬ ਬੜੇ ਨੇ, ਅਰਥ ਬੜੇ ਨੇ। ਰਮਹੋ ਦਾ ਮਤਲਬ ਹੈ ਉਚਾਰਨ ਕਰਨਾ, ਪਹਿਲਾ ਅਰਥ ਸਮਝਿਓ, ਚੇਤੇ ਕਰਨਾ, ਉਚਾਰਨ ਕਰਨਾ, ਯਾਦ ਕਰਨਾ। ਭਾਵੇਂ ਮਹਾਨ ਕੁਛ ਪੜ੍ਹ ਲਵੋ, ਭਾਵੇਂ ਡਾਕਟਰ ਵੀਰ ਸਿੰਘ ਜੀ ਨੂੰ ਪੜ੍ਹ ਲਵੋ ਤੇ ਭਾਵੇਂ ਡਾਕਟਰ ਗੁਰਚਰਨ ਸਿੰਘ ਵਰਗਿਆਂ ਦੇ ਕੋਸ਼ ਪੜ੍ਹ ਲਵੋ, ਰਾਮ ਰਮ ਹੋ ਵਡਭਾਗੀ ਹੋ। ਉਹਨੂੰ ਧਿਆਇਆ ਕਰੋ, ਉਹਨੂੰ ਸਿਮਰਿਆ ਕਰੋ, ਯਾਦ ਕਰੋ। ਜਿੱਥੇ ਜ਼ੁਬਾਨ ਨਾਲ ਜਪਣਾ ਹੈ ਉੱਥੇ ਹਿਰਦੇ ਵਿੱਚ ਵੀ ਯਾਦ ਰੱਖਣਾ ਹੈ। ਰਮੋ ਦਾ ਮਤਲਬ ਸਿਮਰਨ ਵੀ ਹੈ, ਹਿਰਦੈ ਰਾਮ ਰਮ ਹੋ ਮੇਰੇ ਭਾਈ, ਹਿਰਦੇ ਵਿੱਚ ਵੀ ਰਮੋ, ਚੇਤੇ ਕਰੋ। ਇਹ ਨਹੀਂ ਜ਼ੁਬਾਨ ਜਪੇ, ਚਿੱਤ ਵਿੱਚ ਕੁਝ ਹੋਰ ਹੋਵੇ, ਚੇਤੇ ਵੀ ਰੱਖੋ, ਜ਼ੁਬਾਨ ਦੇ ਨਾਲ ਵੀ ਜਪੋ। ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਨੇ ਜ਼ੁਬਾਨ ਨਾਲ ਜਪਿਆ ਗੁਰਮੁਖ ਰਸਨਾ ਹਰ ਰਸਨ, ਜਦੋਂ ਜਪਿਆ ਗੁਰਮੁਖਾਂ ਨੇ ਪਰਮਾਤਮਾ ਦੇ ਨਾਮ ਦੇ ਰਸ ਨਾਲ ਰਸਨਾ ਮਿੱਠੀ ਹੋ ਗਈ। ਜਿਹੜੇ ਕਹਿੰਦੇ ਨੇ ਨਾ ਕੱਲਾ ਚੇਤੇ ਕਰਨਾ ਨਹੀਂ, ਤੋਤਾ ਰਟਨ ਕਹਿ ਦਿੰਦੇ ਕਈ ਮੇਰੇ ਵੀਰ ਜਪਣ ਨੂੰ, ਇੱਥੇ ਕਹਿੰਦੇ ਨੇ ਗੁਰਮੁਖ ਰਸਨਾ ਹਰ ਰਸਨ ਰਸਾਈ, ਗੁਰਮੁਖ ਰਸਨਾ ਹਰ ਰਸਨ ਰਸਾਈ। ਜਿਹੜਿਆ ਗੁਰਮੁਖਾਂ ਜਪਾਣ ਨਾਲ ਜਪਿਆ, ਤੋਤਾ ਰਟਨ ਨਹੀਂ ਹੈ, ਤੋਤਾ ਰਟਨ ਹੁੰਦਾ ਮੰਤਰਾਂ ਜੰਤਰਾਂ ਦਾ, ਅਕਾਲ ਪੁਰਖ ਦੇ ਨਾਮ ਦਾ ਰਟਨ ਵੀ ਕਰ ਲਓ। ਕਹਿੰਦੇ ਜ਼ੁਬਾਨ ਮਿੱਠੀ ਹੋ ਗਈ, ਰਸ ਆ ਗਿਆ, ਐਸਾ ਰਸ ਆਇਆ। ਬਾਬਾ ਫਰੀਦ ਜੀ ਕਹਿੰਦੇ, ਮਾਂ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ, ਦੁੱਧ ਇਹ ਦੁੱਧ, ਇਹ ਖੀਰ, ਇਹ ਮਿਸ਼ਰੀ, ਇਹ ਖੰਡ ਤੇ ਤੇਰੀ ਬੜੀ ਮਿੱਠੀ ਹੈ, ਪਰ ਅਕਾਲ ਪੁਰਖ ਦੇ ਨਾਮ ਵਰਗੀ ਮਿਠਾਸ ਇਹਨਾਂ 'ਚ ਵੀ ਨਹੀਂ ਹੈ। ਜਪਣਾ ਤੇ ਪਵੇਗਾ, ਫਿਰ ਸਿਮਰਨਾ ਵੀ ਹੈ, ਚੇਤੇ ਵੀ ਕਰਨਾ ਹੈ। ਦੀਨ ਦੁਨੀਆ ਦੇ ਮਾਲਕ ਕਹਿੰਦੇ, ਰਮੋ ਸਿਮਰੋ, ਯਾਦ ਕਰੋ। ਜਿਹੜਾ ਜਪੇਗਾ, ਰਮੇਗਾ, ਸਿਮਰੇਗਾ, ਉਹਦੇ ਵਿਯੋਗ ਮੁੱਕ ਜਾਂਦੇ ਨੇ। ਇੱਥੇ ਗੁਰੂ ਕੇ ਪਵਿੱਤਰ ਮੁਖਵਾਕ ਦੀ ਕਥਾ ਦੀ ਸਮਾਪਤੀ ਹੈ। ਹੁਣ ਮਰਿਆਦਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਲੜੀਵਾਰ ਗੁਰਬਾਣੀ ਦੀ ਕਥਾ ਵਿੱਚੋਂ ਇਹ ਜਿਹੜਾ ਸ਼ਬਦ ਹੈ ਗੁਰਮੁਖ ਪਿਆਰੇ ਪੜ੍ਹਨਗੇ, ਇਹਦੀ ਵਿਆਖਿਆ ਕਰਕੇ ਆਪਾਂ ਸਮਾਪਤੀ ਕਰਾਂਗੇ। ਆਓ ਜੀ, ਸਰਵਣ ਕਰਨਾ ਕਰੋ।
ਤੀਨ ਛੰਦੇ ਖੇਲ ਆਸ਼ੈ,
ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਰਾਹੀਂ, ਇਹ ਟੋਡੀ ਬਾਣੀ ਭਗਤਾਂ ਕੀ ਹੈ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਰਾਹੀਂ ਭਗਤ ਨਾਮਦੇਵ ਜੀ ਇੱਥੇ ਫੁਰਮਾਨ ਕਰਦੇ ਨੇ। ਇੱਥੇ ਆਪਣਾ ਇਹ ਮਹਾਨ ਅਗੰਮੀ ਫੁਰਮਾਨ ਸਾਡੇ ਸਨਮੁਖ ਉਹ ਰੱਖਦੇ ਨੇ। ਤੀਨ ਛੰਦੈ ਖੇਲ ਆਸ਼ੈ, ਛੰਦ ਕੀ ਹੁੰਦਾ ਥੋੜ੍ਹਾ ਜਿਹਾ ਧਿਆਨ ਦਿਓ, ਵਰਸਾ। ਛੰਦ ਦਾ ਜਿਹੜਾ ਭਾਵ ਹੈ ਕਾਵ ਬੰਧ, ਇਹਦੇ ਵਿੱਚ ਇਸ ਸ਼ਬਦ ਦੇ ਵਿੱਚ ਜਿਹੜੇ ਛੰਦ ਨੇ ਬੜੇ ਸੁਹਾਵਣੇ ਨੇ, ਬੜੇ ਅੱਛੇ ਲੱਗਣ ਵਾਲੇ ਨੇ। ਔਰ ਤਿੰਨ ਤਿੰਨ ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਨਾਮਦੇਵ ਜੀ ਮਹਾਰਾਜ ਵੱਲੋਂ ਉਦਾਹਰਨਾਂ ਦਿੱਤੀਆਂ ਗਈਆਂ ਨੇ, ਉੱਤਮ ਉਦਾਹਰਨਾਂ ਨੇ। ਇੱਕ ਯਤਨ ਹੈ ਪਰਮਾਤਮਾ ਦੇ ਨਾਲ ਜੋੜਨ ਦਾ, ਔਰ ਸਾਧ ਦੀ ਨਿਸ਼ਾਨੀ ਇਹਦੇ 'ਚ ਦੱਸੀ ਗਈ ਹੈ ਵੀ ਸਾਧ ਕੀ ਹੁੰਦਾ ਹੈ। ਇਹ ਤਿੰਨ ਤਿੰਨ ਦ੍ਰਿਸ਼ਟਾਂਤ ਉਹਨਾਂ ਨੇ ਦਿੱਤੇ ਨੇ, ਬੜੇ ਉੱਤਮ ਦ੍ਰਿਸ਼ਟਾਂਤ ਨੇ। ਦੂਸਰਾ ਭਾਵ ਸਮਝਿਓ, ਕਰਮ ਉਪਾਸਨਾ ਗਿਆਨ, ਇਹ ਤਿੰਨਾਂ ਦੀ ਖੇਡ ਬੜੀ ਨਿਰਾਲੀ ਹੈ। ਚੰਗਾ ਕਰਮ ਕਰੋ, ਤੁਹਾਡੇ ਜੀਵਨ ਵਿੱਚ ਨਿਰਾਲੇ ਕੌਤਕ ਛਾ ਜਾਣਗੇ। ਚੰਗੇ ਕਰਮ ਕਰੋ, ਪ੍ਰਭੂ ਦੀ ਉਪਾਸਨਾ ਕਰੋ, ਪ੍ਰਭੂ ਦਾ ਗਿਆਨ ਹਾਸਲ ਕਰੋ। ਇਹ ਤਿੰਨਾਂ, ਕਰਮ ਉਪਾਸਨਾ ਤੇ ਗਿਆਨ ਦਾ ਖੇਲ ਬੜਾ ਅੱਛਾ ਹੈ। ਇਹ ਤਿੰਨ ਤਿੰਨ ਉਦਾਹਰਨਾਂ ਜੋ ਦਿੱਤੀਆਂ ਨੇ ਬੜੀਆਂ ਅੱਛੀਆਂ ਨੇ, ਜਾਂ ਰਜੋ ਤਮੋ ਸਤੋ, ਇਹ ਤ੍ਰੈ ਗੁਣੀ ਜਿਹੜੀ ਮਾਇਆ, ਇਹਦੀ ਖੇਡ ਬੜੀ ਨਿਰਾਲੀ ਜੀ ਪਰਮਾਤਮਾ ਨੇ ਬਣਾਈ ਹੋਈ ਹੈ, ਜੋ ਕਿਸੇ ਦੇ ਸਮਝ ਵਿੱਚ ਨਹੀਂ ਆਉਂਦੀ। ਇਉਂ ਫੁਰਮਾਨ ਕਰਦੇ ਹਨ,
ਰਹਾਉ ਕੁੰਭਾਰ ਕੇ ਕਰ ਹਾਂਡੀ ਆਸ਼ੈ, ਰਾਜਾ ਕੇ ਕਰ ਸਾਂਡੀ ਗੋ।
ਕਹਿੰਦੇ ਉਹ ਘੁਮਿਆਰ ਹੀ ਕਾਹਦਾ ਜਿਹਦੇ ਘਰ ਭਾਂਡੇ ਨਾ ਹੋਣ। ਘੁਮਿਆਰ ਦੇ ਘਰ ਦੀ ਪਛਾਣ ਆਵੇਗੀ ਭਾਂਡਿਆਂ ਤੋਂ, ਜੇ ਭਾਂਡੇ ਨਹੀਂ ਤੇ ਘੁਮਿਆਰ ਕਾਹਦਾ ਹੈ। ਘੁਮਿਆਰ ਦੀ ਸੋਭਾ ਭਾਂਡਿਆਂ ਕਰਕੇ ਹੈ, ਘੁਮਿਆਰ ਦੇ ਘਰ ਵਿੱਚ ਭਾਂਡੇ ਸੋਭਦੇ ਨੇ। ਉਹ ਰਾਜਾ ਹੀ ਕਾਹਦਾ ਜਿਹਦੇ ਕੋਲ ਸਾਂਡੀ, ਸਾਂਡੀ ਦਾ ਮਤਲਬ ਜੇ ਫਾਰਸੀ ਵੱਲ ਆ ਜਾਓ ਤੇ ਊਠ ਹੁੰਦਾ ਸਾਂਡ ਦਾ, ਤੇ ਸਾਂਡੀ ਊਠਣੀ ਹੋ ਗਿਆ, ਤੇ ਸਾਂਡ ਸਾਨ ਨੂੰ ਵੀ ਕਹਿ ਦਿੰਦੇ ਨੇ, ਸਾਂਡੀ ਹਥਣੀ ਨੂੰ ਵੀ ਕਹਿ ਦਿੰਦੇ ਨੇ, ਬੇਅੰਤ ਅਰਥ ਨੇ। ਰਾਜਾ ਹੀ ਕਾਹਦਾ ਜਿਹਦੇ ਕੋਲ ਊਠ ਘੋੜੇ ਤੇ ਹਾਥੀ ਹਥਣੀਆਂ ਨਾ ਹੋਣ। ਰਾਜੇ ਦੀ ਸੋਭਾ ਹੀ ਘੋੜਿਆਂ ਹਾਥੀਆਂ ਫੌਜਾਂ ਕਰਕੇ ਹੈ। ਰਾਜੇ ਦੇ ਘਰ ਘੋੜੇ ਹਾਥੀ ਸੋਭਦੇ ਨੇ, ਰਾਜੇ ਦੇ ਦਰ ਦੀ ਪਹਿਚਾਣ ਹੀ ਹਾਥੀ ਘੋੜੇ ਹਨ।
ਬਾਮਨ ਕੇ ਕਰ ਰਾਂਡੀ ਆਸ਼ੈ, ਰਾਂਡੀ ਸਾਂਡੀ ਹਾਂਡੀ ਗੋ।
ਬਾਮਣ ਪੰਡਿਤ ਚਤੁਰ ਭਗਤਾ, ਵਿਦਿਆ ਬੜੀ ਜਾਣਦਾ ਹੈ, ਇਸ ਕਰਕੇ ਸ਼ੈਤਾਨ ਹੈ। ਬਾਮਣ ਉਹੀ ਸੋਭਾ ਪਾਉਂਦਾ ਹੈ, ਪੰਡਿਤ ਉਹੀ ਸੋਭਨੀਕ ਹੈ ਜਿਹਦੇ ਕੋਲ ਵਿੱਦਿਆ ਹੈ। ਜੇ ਵਿੱਦਿਆ ਨਹੀਂ ਤੇ ਬ੍ਰਾਹਮਣ ਦੇ ਘਰ ਕਿੰਨੇ ਜਾਣਾ ਹੈ। ਵਿੱਦਿਆ ਹੀ ਬ੍ਰਾਹਮਣ ਦੀ ਸੋਭਾ ਦਾ ਕਾਰਨ ਹੈ। ਪੱਤਰੀ ਵਾਚਣੀ ਆਦਿ ਇਹੋ ਜਿਹੇ ਕੰਮ ਬ੍ਰਾਹਮਣ ਕਰਦਾ ਰਹਿੰਦਾ ਤੇ ਹਿੰਦੂ ਵੀਰਾਂ 'ਚ ਉਹਦੀ ਬੱਲੇ ਬੱਲੇ ਰਹਿੰਦੀ ਹੈ, ਲੋਕ ਹੱਥ ਵਿਖਾਉਂਦੇ ਨੇ। ਬ੍ਰਾਹਮਣ ਦੇ ਕੋਲ ਵਿੱਦਿਆ ਨਹੀਂ ਤੇ ਮਿੱਟੀ ਹੈ। ਬ੍ਰਾਹਮਣ ਦੇ ਘਰ ਵਿੱਚ, ਪੰਡਿਤ ਦੇ ਘਰ ਦੇ ਵਿੱਚ ਵਿੱਦਿਆ ਨਹੀਂ, ਉਹਦੀ ਕਦਰ ਕੋਈ ਨਹੀਂ। ਵਿੱਦਿਆ ਵਾਲਾ ਹੀ ਪੰਡਿਤ ਦਾਨਾ ਬੀਨਾ ਅਖਵਾਉਂਦਾ ਹੈ, ਗੁਣੀ ਗਿਆਨੀ ਅਖਵਾਉਂਦਾ ਹੈ। ਘੁਮਿਆਰ ਦੇ ਘਰ ਮਿੱਟੀ ਦੀ ਤੌੜੀ ਨਹੀਂ, ਭਾਂਡੇ ਨਹੀਂ ਤੇ ਸੋਭਾ ਕੋਈ ਨਹੀਂ। ਰਾਜੇ ਦੇ ਘਰ ਹਾਥੀ ਨਹੀਂ, ਘੋੜੇ ਨਹੀਂ, ਹਥਣੀਆਂ ਨਹੀਂ, ਉੱਠਣੀਆਂ ਨਹੀਂ ਤੇ ਸੋਭਾ ਕੋਈ ਨਹੀਂ। ਇਸੇ ਤਰ੍ਹਾਂ ਘੁਮਿਆਰ ਦੇ ਘਰ ਭਾਂਡੇ ਨਹੀਂ ਤੇ ਸੋਭਾ ਨਹੀਂ। ਭਗਤ ਜੀ ਆਖਣ ਲੱਗੇ ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਰਾਹੀਂ, ਕਹਿੰਦੇ ਯਾਦ ਰੱਖੋ, ਅਗਰ ਪੰਡਿਤ ਦੇ ਘਰ ਰਾਂਡੀ ਨਹੀਂ ਤੇ ਪੰਡਿਤ ਦੀ ਸੋਭਾ ਨਹੀਂ। ਹੁਣ ਇਹਦਾ ਦੂਸਰਾ ਮਤਲਬ ਸਮਝਿਓ। ਰਾਂਡੀ, ਰਾਂਡੀ ਦਾ ਜਿਹੜਾ ਮਤਲਬ ਹੈ ਨਾ, ਮਰਹੱਟੀ ਬੋਲੀ ਦੇ ਵਿੱਚ ਰਾਂਡੀ ਇਸਤਰੀ ਨੂੰ ਕਹਿੰਦੇ ਨੇ। ਜੇ ਆਪਾਂ ਹਿੰਦੀ 'ਚ ਲੈ ਲਈਏ ਤੇ ਰਾਂਡੀ ਕਹਿੰਦੇ ਨੇ ਜਿਹਦਾ ਖਸਮ ਨਹੀਂ। ਇੱਥੇ ਰਾਂਡੀ ਲਫ਼ਜ਼ ਇਸਤਰੀ ਲਈ ਹੈ, ਹੁੰਦਾ ਕੀ ਹੈ। ਹੁਣ ਪੰਡਿਤ ਦੇ ਨਾਲ ਰਾਂਡੀ ਦਾ, ਇਸਤਰੀ ਦਾ ਸੰਬੰਧ ਕੀ ਹੈ? ਮਹਾਰਾਜ ਕਹਿੰਦੇ ਨੇ, ਭਗਤ ਨਾਮਦੇਵ ਜੀ ਕਹਿੰਦੇ ਨੇ, ਪੰਡਿਤ ਦੀ ਸੋਭਾ ਹੀ ਰਾਂਡੀ ਕਰਕੇ ਹੈ, ਇਸਤਰੀ ਕਰਕੇ ਉਹਦੇ ਘਰ ਇਸਤਰੀ ਸੋਭਦੀ ਹੈ। ਕਿਸੇ ਨੇ ਪੁੱਛਿਆ ਕਿਉਂ? ਜਿਹੜੇ ਗਿਆਨੀ ਪੁਰਸ਼ ਨੇ, ਜਿਹੜੇ ਵਿਦਾਂਤੀ ਨੇ, ਸਨਾਤਨ ਮਤ ਦੇ, ਹਿੰਦੂ ਮਤ ਦੇ ਜਿਹੜੇ ਗਿਆਨਵਾਨ ਲੋਕ ਨੇ ਨਾ, ਜੋ ਸ਼ਾਸਤਰਾਂ ਦੀ ਮਰਿਆਦਾ ਹੈ ਉਹ ਇਹ ਕਹਿੰਦੀ ਹੈ ਵੀ ਜਿਹੜੇ ਬ੍ਰਾਹਮਣ ਦੇ ਘਰ ਇਸਤਰੀ ਨਾ ਹੋਵੇ ਨਾ, ਉਹਨੂੰ ਦਾਨ ਨਹੀਂ ਦੇਣਾ ਚਾਹੀਦਾ। ਤੇ ਇਸਤਰੀ ਹੋਵੇਗੀ ਦਾਨ ਮਿਲੇਗਾ ਤੇ ਬ੍ਰਾਹਮਣ ਦੀ ਜੈ ਜੈਕਾਰ ਹੈ। ਤੇ ਜੇ ਬ੍ਰਾਹਮਣ ਘਰ ਇਸਤਰੀ ਨਹੀਂ, ਬ੍ਰਾਹਮਣ ਦੇ ਘਰ ਕੁਝ ਵੀ ਨਹੀਂ ਤੇ ਬ੍ਰਾਹਮਣ ਦੇ ਘਰ ਕਿੰਨੇ ਆਉਣਾ ਹੈ? ਬ੍ਰਾਹਮਣ ਦੇ ਘਰ ਸੋਭਾ ਕਾਹਦੀ ਹੋਵੇਗੀ? ਅਗਲਾ ਭਾਵ ਸਮਝਿਓ ਰਾਂਡੀ ਦਾ, ਬ੍ਰਾਹਮਣ ਦੇ ਘਰ ਰੰਡੀ ਇਸਤਰੀ ਸੋਭਦੀ ਹੈ। ਇਹ ਸੁਣਿਓ, ਕਿਉਂ ਸੋਭਦੀ ਹੈ? ਦੀਨ ਦੁਨੀਆ ਦੇ ਮਾਲਕ ਬਾਣੀ ਵਿੱਚ ਇੱਕ ਬਚਨ ਕਹਿੰਦੇ ਨੇ, ਅਰਪੈ ਨਾਰ ਸਿਗਾਰ ਸਮੇਤ। ਇੱਕ ਬ੍ਰਾਹਮਣਾ ਪ੍ਰਚਲਿਤ ਕੀਤੀ ਸੀ ਗੱਲ, ਕਹਿੰਦੇ ਵੇਖੋ ਤੁਹਾਨੂੰ ਸੁੰਦਰ ਇਸਤਰੀ ਘਰ ਵਾਲੀ ਪਰਮਾਤਮਾ ਨੇ ਬਖਸ਼ੀ ਹੈ, ਚਾਹੁੰਦੇ ਜੇ ਨਾ ਸੱਤ ਜਨਮ ਮਿਲੇ ਤੇ ਇਹਨੂੰ ਸਜਾ ਕੇ ਗਹਿਣਿਆਂ ਗੱਟਿਆਂ ਨਾਲ ਰੰਗ ਕੇ ਇਹਨੂੰ ਸਾਨੂੰ ਦਾਨ ਕਰ ਦਿਓ। ਤੇ ਕੁਰਖੇਤਰ ਦੇ ਵਿੱਚ ਇੱਕ ਆਰਾ ਲੱਗਾ ਹੁੰਦਾ ਸੀ ਔਰ ਆਪ ਉਸ ਆਰੇ ਦੇ ਕਲਵੱਤਰ ਦੇ ਨਾਲ ਆਪਣਾ ਸਿਰ ਕਟਵਾ ਲਓ ਤੇ ਸੱਤ ਜਨਮਾਂ 'ਚ ਤੁਹਾਨੂੰ ਇਹੀ ਘਰ ਵਾਲੀ ਮਿਲੇਗੀ। ਉਹ ਕਵਲੇ ਬੰਦੇ ਬਾਹਮਣਾਂ ਪਿੱਛੇ ਕਈ ਲੱਗ ਜਾਂਦੇ ਸਨ, ਘਰ ਵਾਲੀ ਦਾ ਸ਼ਿੰਗਾਰ ਕਰਕੇ ਘਰ ਵਾਲੀ ਬਾਹਮਣ ਨੂੰ ਦਾਨ ਕਰ ਦੇਣੀ ਵੀ ਸੱਤਾਂ ਜਨਮਾਂ ਵਿੱਚ ਮਿਲੇ, ਆਪ ਆਰੇ ਨਾਲ ਚੀਰੇ ਜਾਣਾ। ਸੱਤਾਂ ਜਨਮਾਂ ਦਾ ਤੇ ਪਤਾ ਨਹੀਂ ਵਿਚਾਰਾ ਇਸ ਜਨਮ 'ਚ ਵੀ ਗਵਾ ਬਹਿੰਦਾ ਸੀ। ਅੱਛਾ, ਜਦੋਂ ਘਰ ਵਾਲਾ ਆਰੇ ਨਾ ਚੀਰਿਆ ਗਿਆ ਤੇ ਉਹ ਬੀਬੀ ਰੰਡੀ ਹੋ ਗਈ, ਉਹ ਗਹਿਣਿਆਂ ਨਾ ਸਜੀ, ਫਿਰ ਬ੍ਰਾਹਮਣ ਦੇ ਘਰ ਸੋਭਾ ਪਾਵੇ। ਖੈਰ, ਇੱਥੇ ਅਰਥ ਇਉਂ ਵੀ ਚੱਲਦਾ ਹੈ, ਆਪਾਂ ਅਰਥ ਇਹ ਲੈ ਕੇ ਚੱਲ ਰਹੇ ਹਾਂ ਭਾਈ ਜੀ, ਬ੍ਰਾਹਮਣ ਉਹ ਵਡਿਆਇਆ ਗਿਆ ਜਿਹਦੇ ਕੋਲ ਵਿੱਦਿਆ ਹੈ, ਜਿਹਦੇ ਕੋਲ ਗਿਆਨ ਹੈ, ਜਿਹੜਾ ਪੱਤਰੀ ਖੋਲਣੀ ਵਾਚਣੀ ਜਾਣਦਾ ਹੈ। ਦੀਨ ਦੁਨੀਆ ਦੇ ਮਾਲਕ ਕਹਿੰਦੇ ਘੁਮਿਆਰ ਉਸ ਦੀ ਸੋਭਾ ਜਿਹਦੇ ਘਰ ਭਾਂਡੇ ਨੇ, ਜੇ ਭਾਂਡੇ ਨਹੀਂ ਤੇ ਘੁਮਿਆਰ ਕਾਹਦਾ ਹੈ।
ਬਾਣੀਏ ਕੇ ਕਰ ਹੀਂਗ ਆਸ਼ੈ ਪੈਸਰ ਮਾਥੈ ਸਿੰਘ ਗੋ।
ਦੀਨ ਦੁਨੀਆ ਦੇ ਮਾਲਕ ਆਖਣ ਲੱਗੇ, ਭਗਤ ਨਾਮਦੇਵ ਜੀ ਇੱਥੇ ਕਹਿੰਦੇ ਨੇ ਵੇਖੋ, ਜਿਵੇਂ ਬਾਹਮਣ ਦੇ ਘਰ ਵਿੱਦਿਆ ਸੋਭਾ ਪਾਉਂਦੀ ਹੈ, ਵਿੱਦਿਆ ਹੋਵੇ ਤੇ ਬ੍ਰਾਹਮਣ ਹੈ, ਰਾਜੇ ਦੇ ਘਰ ਸ਼ਾਂਡੀ ਹੱਥਣੀ ਉੱਠਣੀ ਫੌਜ ਹੋਵੇ ਤੇ ਸੋਭਾ ਉਹਦੀ ਹੈ। ਇਹ ਤਿੰਨਾਂ ਛੰਦਾਂ ਦਾ ਜਿਹੜਾ ਖੇਲ ਹੈ, ਭਗਤ ਜੀ ਇੱਥੇ ਆਖਣ ਲੱਗੇ ਯਾਦ ਰੱਖੋ, ਜਿਵੇਂ ਹਾਂਡੀ ਸ਼ਾਂਡੀ ਤੇ ਰਾਂਡੀ ਇਹ ਤਿੰਨਾਂ ਧਿਰਾਂ ਦੇ ਕੋਲ ਹਾਜ਼ਰ ਹੋਣ ਤੇ ਇਹਨਾਂ ਦੀ ਸੋਭਾ ਹੈ, ਇਹਨਾਂ ਦੀ ਜੈ ਜੈਕਾਰ ਹੈ। ਇਸੇ ਤਰ੍ਹਾਂ ਹੀ ਅਗਲੀਆਂ ਉਦਾਹਰਨਾਂ ਵਿੱਚ ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਇੱਥੇ ਆਖਣ ਲੱਗੇ ਨੇ, ਆ ਜਿਹੜਾ ਬਾਣੀਆਂ ਹੈ ਨਾ, ਜੇ ਇਹਦੀ ਦੁਕਾਨ ਵਿੱਚ ਹੀਂਗ ਨਾ ਹੋਵੇ, ਹਿੰਗ ਨਾ ਹੋਵੇ, ਫੜਕਣੀ ਨਾ ਹੋਵੇ, ਰਸਤ ਬਸਤ ਨਾ ਹੋਵੇ, ਤੇ ਬਾਣੀਏ ਦੀ ਦੁਕਾਨ ਤੇ ਕੀ ਲੈਣ ਜਾਣਾ ਜੇ। ਬਾਣੀਏ ਦੀ ਨਿਸ਼ਾਨੀ ਹੈ ਵੀ ਦੁਕਾਨ ਉਹਦੀ ਸੌਦੇ ਨਾਲ ਭਰੀ ਹੋਵੇਗੀ, ਉਹਦੀ ਜਿਹੜੀ ਦੁਕਾਨ ਹੈ ਨਾ ਉਹ ਸੌਦੇ ਨਾਲ ਭਰੀ ਹੋਵੇਗੀ, ਤੇ ਜਿਹਦੇ ਘਰ ਦੇ ਅੰਦਰ ਬਾਹਰ ਤੇਲ ਨਾ ਡੁੱਲਿਆ ਹੋਵੇ ਉਹ ਤੇਲੀ ਕਾਹਦਾ ਹੈ। ਤੇਲੀ ਦਾ ਘਰ ਤੇਲ ਦੇ ਪੀਪਿਆਂ ਡਰੰਮਾਂ ਦੇ ਨਾਲ ਭਰਿਆ ਹੋਵੇਗਾ। ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ ਯਾਦ ਰੱਖ, ਜਿੱਥੇ ਬਾਣੀਏ ਦਾ ਘਰ, ਅਨੰਤ ਉਦਾਹਰਨਾਂ ਦੇ ਕੇ ਸਮਝਾਉਂਦੇ ਨੇ, ਜਿੱਥੇ ਬਾਣੀਏ ਦਾ ਘਰ ਭਰਿਆ ਹੈ ਰਸਤਾਂ ਬਸਤਾਂ ਦੇ ਨਾਲ, ਜਿੱਥੇ ਪਾਤਸ਼ਾਹ ਆਖਣ ਲੱਗੇ ਭੈਂਸਾ ਮੱਝ ਉਹ ਸੋਭਾ ਪਾਉਂਦੀ ਹੈ ਜਿਹਦੇ ਸਿੰਘ ਬੜੇ ਕੁੰਡੇ ਹੋਣ, ਸੋਹਣੇ ਹੋਣ। ਜੇ ਸਿੰਘ ਕੁੰਡੇ ਨਹੀਂ ਤੇ ਭੈਂਸੇ ਦੀ ਓਨੀ ਸੋਭਾ ਨਹੀਂ ਬਣਦੀ। ਅੱਗੇ ਫਰਮਾਉਂਦੇ ਹਨ,
ਦੇਵਲ ਮਦੇ ਲੀਂਗ ਆਸ਼ੈ ਲੀਂਗ ਸਿੰਘ ਹੀਂਗ ਗੋ।
ਦੇਵਲ ਜੇ ਮੰਦਿਰ ਦੇ ਵਿੱਚ ਮੂਰਤੀ ਨਹੀਂ, ਸ਼ਿਵਲਿੰਗ ਨਹੀਂ ਤੇ ਮੰਦਿਰ ਦੀ ਸੋਭਾ ਕਾਹਦੀ? ਜਿਵੇਂ ਮੰਦਿਰ ਵਿੱਚ ਮੂਰਤੀ ਸੋਭਾ ਪਾਉਂਦੀ ਹੈ, ਇਸੇ ਤਰ੍ਹਾਂ ਆਖਣ ਲੱਗੇ ਦੇਵਲ ਮਧੇ ਲੀਗ ਆਸ਼ੈ। ਲੀਗ ਸ਼ਿਵਲਿੰਗ ਨੂੰ ਕਹਿੰਦੇ ਨੇ, ਮੂਰਤੀ ਨੂੰ ਕਹਿੰਦੇ ਨੇ, ਦੇਵਲ ਮੰਦਿਰ ਨੂੰ ਕਹਿੰਦੇ ਨੇ। ਮੂਰਤੀ ਹੈ, ਸ਼ਿਵਲਿੰਗ ਹੈ ਤੇ ਮੰਦਿਰ ਦੀ ਸੋਭਾ ਹੈ। ਔਰ ਅੱਗੇ ਦੀਨ ਦੁਨੀਆ ਦੇ ਮਾਲਕ ਕਹਿੰਦੇ ਨੇ ਇਹ ਜਿਵੇਂ ਤਿੰਨ ਲੀਗ ਸੀਗ ਹੀਗ, ਇਹ ਤਿੰਨ ਬਚਨ ਜਿਹੜੇ ਭਗਤ ਨਾਮਦੇਵ ਜੀ ਕਹਿੰਦੇ ਨੇ, ਤਿੰਨਾਂ ਧਿਰਾਂ ਦੇ ਪਾਸ਼ ਇਹ ਤਿੰਨ ਦਾਤਾਂ ਨੇ ਤੇ ਉਹਨਾਂ ਦੀ ਸਦਾ ਹੀ ਸੋਭਾ ਹੈ, ਉਹਨਾਂ ਦੀ ਸਦਾ ਹੀ ਵਡਿਆਈ ਹੈ।
ਤੇਲੀ ਕਹਿ ਕਰ ਤੇਲ ਆਸ਼ੈ ਜੰਗਲ ਮਦੇ ਬੇਲ ਗੋ।
ਤੇਲੀ ਦਾ ਕਰ ਤੇਲ ਨਾਲ ਭਰਿਆ ਹੁੰਦਾ ਹੈ, ਜੰਗਲ ਕਾਹਦਾ? ਜਿੱਥੇ ਰੁੱਖ ਨਹੀਂ, ਜਿੱਥੇ ਵੇਲਾਂ ਨਹੀਂ। ਜੰਗਲ ਦੀ ਸੋਭਾ ਵੇਲਾਂ ਨਾਲ ਹੈ, ਤੇਲੀ ਦੀ ਸੋਭਾ ਤੇਲ ਦੇ ਨਾਲ ਹੈ।
ਮਾਲੀ ਕੇ ਕਰ ਕੇਲ ਆਸ਼ੈ ਕੇਲ ਬੇਲ ਤੇਲ ਗੋ।
ਮਾਲੀ ਕਾਹਦਾ? ਜਿਹਦੇ ਘਰ ਵਿੱਚ ਕੇਲਿਆਂ ਦੇ ਰੁੱਖ ਨਹੀਂ, ਭਾਵ ਕਿ ਬਗੀਚਾ ਨਹੀਂ, ਬਾਗ ਨਹੀਂ। ਮਾਲੀ ਦੀ ਸੋਭਾ ਬਾਗ ਬਗੀਚਿਆਂ ਦੇ ਨਾਲ ਸਦੀਵੀ ਬਣੀ ਰਹਿੰਦੀ ਹੈ। ਇਸੇ ਤਰ੍ਹਾਂ ਹੀ ਜੰਗਲ ਦੀ ਸੋਭਾ ਬੇਲ ਨਾਲ ਹੈ, ਤੇਲੀ ਦੀ ਸੋਭਾ ਤੇਲ ਨਾਲ ਹੈ।
ਸੰਤਾਂ ਮਦੇ ਗੋਬਿੰਦ ਆਸ਼ੈ ਗੋਕਲ ਮਦੇ ਸਿਆਮ ਗੋ।
ਉਹ ਸੰਤੀ ਕਾਹਦਾ? ਜਿਨ ਕੈ ਹੀਰੈ ਬਸਿਓ ਮੇਰਾ ਸਤਿਗੁਰ ਤੇ ਸੰਤ ਭਲੀ ਭਲ। ਭਾਂਤ ਉਹ ਸੰਤੀ ਕਾਹਦਾ ਜਿਹਦੀ ਦੁਕਾਨ ਵਿੱਚ ਗੁਰੂ ਨਾਨਕ ਦਾ ਨਾਮ ਨਹੀਂ ਹੈ, ਉਹ ਸੰਤੀ ਕਾਹਦਾ ਜਿਹਦੇ ਹਿਰਦੇ ਘਰ ਦੇ ਵਿੱਚ ਗੋਬਿੰਦ ਹਾਜ਼ਰ ਨਹੀਂ ਹੈ, ਉਹ ਸੰਤ ਨਹੀਂ ਹੋ ਸਕਦਾ ਜਿਹਦੀ ਰਸਨਾ ਤੇ ਗੁਰੂ ਅਰਜਨ ਸਾਹਿਬ ਦਾ ਅਕਾਲ ਪੁਰਖ ਦਾ ਨਾਮ ਨਹੀਂ ਹੈ। ਜਿਵੇਂ ਗੋਪਲ ਵਿੱਚ ਕ੍ਰਿਸ਼ਨ ਜੀ ਨਾ ਹੁੰਦੇ ਤੇ ਗੋਕਲ ਦੀ ਸੋਭਾ ਨਹੀਂ ਸੀ, ਤੇਰੇ ਚੰਮ ਵਿੱਚ ਜੇ ਗੁਰੂ ਨਾਨਕ ਦਾ ਵਾਸਾ ਨਹੀਂ ਤੇ ਤੂੰ ਸੰਤ ਨਹੀਂ ਅਖਵਾ ਸਕਦਾ। ਭਾਵੇਂ 1500 ਰੁਪਈਏ ਮੀਟਰ ਦਾ ਚੋਲਾ ਪਾ ਲੈ, ਜੇ ਗੁਰੂ ਨਾਨਕ ਅੰਦਰ ਵਸਿਆ ਹੈ ਤੇ ਤੂੰ ਸੰਤ ਹੈ। ਜਿਵੇਂ ਗੋਕਲ ਦੀ ਸੋਭਾ ਕ੍ਰਿਸ਼ਨ ਨਾਲ ਹੈ, ਇਸ ਚੰਮ ਦੀ ਸੋਭਾ ਸੰਤ ਕਰਕੇ ਫਿਰੇ, ਅਗਰ ਉਹਦੇ ਅੰਦਰ ਗੁਰੂ ਨਾਨਕ ਵਸਿਆ ਹੈ तेली दी शोभा तेल नाल जंगल दी शोभा बेल दे नाल संत दी शोभा गोबिंद दे नाल है गोकल दी शोभा कृष्ण दे नाल है
नामे मदे राम आशय राम श्याम गोबिंद गो
आखन लगे मैनू पंडित शिंबा शिंबा कह के दुरकार दे सन जदों दा गोबिंद भगत नामदेव जी कहिंदे साडे अंदर वसिया है दुनिया विच भगत भगत जग वजिया तिन्ना लोकां दे विच कहिंदे साडी जय जयकार है नामै मदै राम आशै राम है ते भगत नामदेव दी शोभा है जे राम ना हुंदा ते शोभा कादी गोकल विच कृष्ण ना हुंदा ते गोकल दी शोभा कादी इसे तरह भगत नामदेव जी आखण लगे जे साडे विच राम ना रमिया होवे अकाल पुरख ना रमिया होवे संतां विच राम ना होवे ते कौन पुछेगा जिवें तेली कर तेल है बाणीए कर हिंग है बाणीए दी दुकान भरी पई है रस्त बस्त दे नाल जंगल वेलां नाल भरिया है गोकल विच कृष्ण करके शोभा है इस चम दी शोभा उदों होवेगी जदों गोबिंद वसेगा गोबिंद वसाउण लई इह जन्म मिलिया है और जो बंदगी करदे ने उहनां दे हिरदे विच वस जांदा है ते जिन्हां दे हिरदे विच वस जांदा है मैं पढ़ के समाप्ति करां हर मन तन वसिया सोई जय जयकार करै सब कोई इत्थे विचार नूं दास संकोच लवे पुल चुक दी खिमा जी
संता मदे गोबिंद आशै गोकल मदे श्याम गो नामे मदे राम आशै राम श्याम गोबिंद गो
वाहिगुरु जी का खालसा
वाहिगुरु जी की फतेह।